ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ 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 ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ। ਸਾਹਿਬ ਜੀ ਜੈਤ ਸਾਰੀ ਮਹੱਲਾ ਪੰਜਵਾ, ਆਏ ਅਨਕ ਜਨਮ ਭ੍ਰਮ ਸਰਣੀ। ਉਧਾਰ ਦੇਹ ਅੰਗ ਕੂਪ ਤੇ ਲਾਵਾ ਆਪਣੀ ਚਰਣੀ, ਆਏ ਅਨਕ ਜਨਮ ਭ੍ਰਮ ਸਰਣੀ। ਉਧਾਰ ਦੇਹ ਅੰਗ ਕੂਪ ਤੇ ਲਾਵਾ ਆਪਣੀ ਚਰਣੀ, ਰਹਾਉ ਗਿਆਨ ਧਿਆਨ ਕਿਛ ਕਰਮ ਨਾ ਜਾਨਾ, ਨਾਹੀ ਨਾ ਨਿਰਮਲ ਕਰਣੀ। ਸਾਧ ਸੰਗਤ ਕੈ ਅੰਚਲ ਲਾਵਾ, ਬਿਕਮਾ ਨਦੀ ਜਾਏ ਤਰਣੀ। सुख संपत माया रस मीठे एह नहीं मन मैं तरणी हर दर्शन तृप्त नानक दास पावत हर नाम रंग आपरणी सुख संपत माया रस मीठे एह नहीं मन मैं तरणी हर दर्शन तृप्त नानक दास पावत हर नाम रंग आपरणी वाहे गुरु जी का खालसा वाहे गुरु जी की फतेह।
सतनाम तहन गुरु साहिब जी साहिब सचे पातशाह जी की पावन पवित्र हाजूरी अंदर सुदायमान गुरु सवारे सतसंगी जनों अज सतगुरु गुरु ग्रंथ साहिब जी ने अमृत वेले जो पावन पवित्र हुक्म की दात समुची मानवता में बख्शिश की अमृत बचन पंचम गुरुदेव सतगुरु गुरु अर्जन देव जी महाराज इन्हां दी पावन पवित्र रचना तो उच्चारण किए हुए गुरु ग्रंथ साहिब जी का राग जैत सरी और अंग 702 ऊपर ये अमृत बचन सुशोभित ने। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੀ ਜੋ ਵਿਚਾਰ ਦਾ ਤੱਤ ਭਾਵ ਹੋਵੇਗਾ, ਜੋ ਵਿਚਾਰ ਦਾ ਪ੍ਰਕਰਣ ਜਾਂ ਵਿਸ਼ਾ ਹੈ, ਉਹ ਇਹ ਹੈ ਕਿ ਇਸ ਜੀਵ ਦੀ ਅਨੇਕਾਂ ਜਨਮਾਂ ਦੀ ਯਾਤਰਾ ਤੋਂ ਬਾਅਦ ਪ੍ਰਭੂ ਦੀ ਸ਼ਰਨ ਵਿੱਚ ਆ ਜਾਣਾ ਤੇ ਉਸ ਦੀ ਸ਼ਰਨ ਵਿੱਚ ਆ ਕੇ ਇਹ ਅਰਦਾਸ ਕਰਨੀ, ਮਾਲਕ ਇਹ ਮਾਨਵ ਦੇਹੀ ਤੁਸੀਂ ਆਪਣੀ ਕਿਰਪਾ ਨਾਲ ਬਖਸ਼ਿਸ਼ ਕੀਤੀ ਹੈ, ਪਰ ਇਹ ਦੇਹੀ ਇਸ ਹਨੇਰੇ ਖੂਹ ਵਿੱਚ, ਵਿਸ਼ੇ ਵਾਸ਼ਨਾਵਾਂ ਦੇ ਖੂਹ ਵਿੱਚ ਡਿੱਗੀ ਪਈ ਹੈ ਤੇ ਤੁਸੀਂ ਕਿਰਪਾ ਕਰੋ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਕਿ ਸਾਨੂੰ ਆਪਣੇ ਚਰਨਾਂ ਨਾਲ ਲਾ ਲਓ। ਦੂਸਰਾ ਬਚਨ ਜੋ ਵਿਚਾਰ ਦਾ ਅੱਜ ਵਿਸ਼ਾ ਹੈ ਕਿ ਜਿਸ ਨੇ ਪ੍ਰਭੂ ਦੀ ਸ਼ਰਨ ਵਿੱਚ ਜਾਣਾ ਹੈ ਉਹ ਆਪਣੇ ਘਾਲ ਕਮਾਈ ਦਾ ਹੰਕਾਰ ਨਾਲ ਲੈ ਕੇ ਜਾਏ, ਉਹ ਇਹ ਨਾ ਕਹੇ ਕਿ ਮੇਰੇ ਕੋਲ ਗਿਆਨ ਬਹੁਤ ਹੈ, ਉਹ ਇਹ ਨਾ ਕਹੇ ਮੈਂ ਸਮਾਧੀਆਂ ਬਹੁਤ ਲਾ ਸਕਦਾ ਵਾਂ, ਉਹ ਇਹ ਨਾ ਸ਼ਬਦ ਵਰਤੇ ਕਿ ਮੇਰੇ ਕੋਲ ਧਨ ਪਦਾਰਥ, ਮੇਰੇ ਕੋਲ ਲਿਆਕਤ ਬਹੁਤ ਜ਼ਿਆਦਾ। ਬਸ ਉਹ ਆਪਣੇ ਆਪ ਨੂੰ ਸਮਰਪਿਤ ਕਰਕੇ ਮਾਲਕ ਦੇ ਚਰਨਾਂ ਵਿੱਚ ਇਸ ਗੱਲ ਨੂੰ ਸਵੀਕਾਰ ਲਵੇ ਕਿ ਮੈਨੂੰ ਕੁਛ ਵੀ ਨਹੀਂ ਆਉਂਦਾ। ਤੀਸਰਾ, ਮਹਾਰਾਜ ਅਰਦਾਸ ਕਰਦੇ ਨੇ, ਪ੍ਰਭੂ ਇੱਕ ਕਿਰਪਾ ਕਰੋ, ਇਸ ਮਨ ਵਿੱਚ ਧਨ ਨੂੰ, ਸੰਪਦਾ ਨੂੰ, ਮਾਇਆ ਨੂੰ, ਆ ਸੰਸਾਰ ਦੇ ਮਿੱਠੇ ਰਸਾਂ ਨੂੰ, ਇਹਨਾਂ ਨੂੰ ਕੋਈ ਥਾਂ ਨਹੀਂ, ਸਿਰਫ ਅੰਦਰ ਨੂੰ ਤ੍ਰਿਪਤੀ ਸੰਤੋਖ ਤਾਂ ਆਵੇਗਾ ਜੇ ਆਪ ਜੀ ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ ਦੇਵੋ। ਇਹ ਹੈ ਅੱਜ ਦੀ ਵਿਚਾਰ ਦਾ ਪ੍ਰਕਰਨ। ਆਓ ਸਾਧ ਸੰਗਤ ਜੀ, ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਕੋਈ ਵੀ ਰਸਨਾ ਸਤਿਗੁਰੂ ਜੀ ਦੇ ਬਖਸ਼ੇ ਹੋਏ ਨਾਮ ਤੋਂ ਵਾਂਝੀ ਨਾ ਰਹੇ। ਬਖਸ਼ੋ ਅਸੀਸ ਔਰ ਗੁਰੂ ਰਾਮਦਾਸ ਕਿਰਪਾ ਕਰਨ, ਸਾਡੇ ਅੰਦਰ ਨੂੰ ਇਕਾਗਰਤਾ ਬਖਸ਼ ਕੇ ਸਾਡੇ ਕਥਨ ਔਰ ਸਰੋਤ ਨੂੰ ਰਸ ਪ੍ਰਦਾਨ ਕਰ ਦੇਣ। ਕਰੋ ਕਿਰਪਾ ਔਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ, ਜੈਤ ਸਾਰੀ ਮਹੱਲਾ ਪੰਜਵਾ, ਆਏ ਅਨਕ ਜਨਮ ਭ੍ਰਮ ਸਰਣੀ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ, ਇਸ ਅੰਮ੍ਰਿਤ ਬੋਲ ਦੀ ਆਰੰਭਤਾ ਇਸ ਤੁਕ ਤੋਂ ਕਰ ਰਹੇ ਨੇ, ਆਏ ਅਸੀਂ ਆਏ ਹਾਂ ਅਨਕ ਜਨਮ ਭ੍ਰਮ ਸਰਣੀ। ਅਸੀਂ ਆਏ ਹਾਂ ਅਨੇਕਾਂ ਜਨਮਾਂ ਵਿੱਚ ਭਰਮ ਕੇ ਭਟਕ ਕੇ, ਤੇ ਹੁਣ ਮੇਰੇ ਮਾਲਕ ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਪਹੁੰਚੇ ਹਾਂ। ਪਹਿਲਾਂ ਤਾਂ ਇਸ ਅੰਮ੍ਰਿਤ ਤੁਕ ਤੇ ਰੁਕ ਕੇ ਆਪਾਂ ਥੋੜੀ ਜੀ ਵਿਚਾਰ ਜ਼ਰੂਰ ਕਰ ਲਈਏ ਕਿ ਦੇਖੋ, ਅਸੀਂ ਬਾਹਰੂਨੀ ਤੌਰ ਤੇ ਆਪਣੇ ਜੀਵਨ ਦੀ ਯਾਤਰਾ ਨੂੰ, ਜੋ ਕੁਝ ਸਾਨੂੰ ਇਸ ਦ੍ਰਿਸ਼ਟਮਾਨ ਵਿੱਚ ਪਤਾ ਹੈ, ਉਤਨੀ ਕੁ ਮਿੱਥ ਕੇ ਆਪਾਂ ਚੱਲਨੇ ਜਾਂ ਓਨੀ ਕੁ ਸਵੀਕਾਰਨੇ ਖਾਂ। ਮੰਨ ਲਿਆ ਜਾਏ ਕਿ ਇੱਕ ਇਨਸਾਨ ਦਾ ਜਨਮ ਹੁੰਦਾ ਹੈ ਤੇ ਅਸਲ ਵਿੱਚ ਸੀ ਲੋਕ ਉਸ ਦੇ ਜੀਵਨ ਦੀ ਯਾਤਰਾ, ਉਹਦੀ ਡੇਟ ਆਫ ਬਰਥ ਉਹਦੇ ਜਨਮ ਤੋਂ ਸ਼ੁਰੂ ਕਰਨੇ ਆ, ਤੇ ਜਿਸ ਦਿਨ ਉਹਦੀ ਮੌਤ ਹੋ ਜਾਂਦੀ ਏ ਤੇ ਆਪਾਂ ਕਹਿ ਦਿੰਦੇ ਹਾਂ ਕਿ ਇਹਨੇ ਜੀਵਨ ਦੀ ਯਾਤਰਾ ਇਤਨੀ ਕੀਤੀ ਹੈ। ਸਾਡੀ ਨਜ਼ਰ ਵਿੱਚ ਕੋਈ 70 ਸਾਲ
कोई 80 साल, कोई 100 साल, कोई 100 साल तो वध टप सकता है। दुनियावी तौर ते जदो देखने हैं ते असी यात्रा सिर्फ समझने हैं जो एक शरीर मिले है, इस अंदर जितना समा बतीत किया वो ही यात्रा है। पर महाराज कहते ने नहीं कि इस शरीर नू धारण करन तो पहला जो साडा आत्मा है जिसनू आपां जीव आत्मा शब्द वरतने हैं, पता नहीं ये किन्ने कु जन्मां विच ते किन्नी देर दा निरंतर ये यात्रा करदा चली जा रहा है, ये सफर करदा जा रहा है। ये असी सारे बचन बाणी विचों लांगे। ये ऐसे यात्रा नू एक शब्द दिता जांदा है आवागमन जा आवागमन। ये दो शब्द ने आवा और गौण। आवा दा अर्थ आउणा ते गौण दा अर्थ गमन दा अर्थ चले जाना के आया ते चला गया। पर महाराज कहिंदे ने ये आवागमन ये केवल एक जन्म तक सीमित नहीं, इस जीव आत्मा नू पता नहीं किन्ने कु जन्म हो गए। उंज गुरु ग्रंथ साहिब दी बाणी ने वो सारी तरतीब देंदियां 84 लाख जून का जिक्र जरूर किया है, पर एक गल चेते रखियो, ये 84 लाख का जिक्र करते हुए महाराज ये भी बाणी विच कह जांदे ने कि अनगिनत है, ओदी गिनती ही नहीं की जा सकती। आओ असी गुरु ग्रंथ साहिब दी बाणी विचों धन गुरु नानक साहिब दे अमृत बोल लैने। हुण असी जे शरीर धारी बैठे हाँ, परिवार विच बैठे हाँ, ते सानू इन्ना कु पता है कि इस जन्म विच मेरी मां कौन है, इन्नी सोझी है। ये भी पता है कि इस जन्म विच मेरे पिता जी कौन ने, एदी सोझी है। ये भी पता है इस जन्म विच मेरे भैण और भरा कौन ने, इस जन्म विच मेरे मित्र रिश्तेदार कौन ने। पर जेकर असी गुरदेव दी बाणी दी नजरिए नाल देखिए ते महाराज कहिंदे ने किसे बंदे नू कोई पता नहीं कि जिस मां ने मैनू जन्म दिता है इस मां दा ते मेरा किन्ने कु जन्मां दा रिश्ता है, कदों तो ये मेरी मां बन के आउंदी पई। हजूर वह गल करनगे आए अनक जन्म भ्रम शरणी। कोई पता नहीं कि मां कदों दी है, कोई समझ नहीं कि बाप पिता कदों दा है। महाराज जी बचन करदे ने कि कत की माई बाप कत केरा। सिर पहली तुक है कि अनेकां जन्म भटक भटक के ए देही प्राप्त हुई है। कत की माई मां कदों दी है, बाप कत केरा, पिता कदों दा है, किद्दू थावो हम आए। पर आ जेड़ा शरीर हुण मिलिया है इस तो पहला असी केड़ी थां ते सां ते कित्थों आपां आए हां। कत की माई बाप कत केरा, किद्दू थावो हम आए, अगन बिंब जल भीतर निपजे। हे मालक पिता दे बिंद दी बूंद, माता दे उदर दी अगन, ओदे विच निक्का जै ए बुलबुला निम्या है। अगन बिंब जल भीतर निपजे, काहे कम उपाए, कादे वास्ते आया मेरे साहिबा, कौन जाने गुण तेरे, कहे न जानी अवगुण मेरे। हुण इस तो अगे देखियो महाराज कहिंदे ने ए तां नहीं पता कि इस तो पहला मां बाप नाल की रिश्ता सी। पर महाराज कहिंदे ने एक गल बड़ी स्पष्ट है कि केते रुख फिर काम चीने। हुण इत्थे शब्द महाराज जी ने गिनती नहीं की, मैं तां अर्ज की 84 लाख का जिक्र है, पर जदों शब्द केते आ जांदा इहदी कोई गिनती मिनती नहीं। केते रुख बिरखा मचीमे चीने। खे अकाल पुरख वाहिगुरु जी के आ जिहड़ी बाहर बनस्पति नजर आउंदी पई असी गुरबाणी की रोशनी च देखने, आ बाहर रुख ने बनस्पति ए ते एक थां ते खलोते ने अस्थावर ने ना, एक जगह ते खलोते ने। पर गुरु ग्रंथ साहिब कहिंदे ने एक रुख भावे 200 साल 400 साल जी के जाए ते हकीकत विच जमीन ते उगी कोई बनस्पति भी एक जून है। ए जीव आत्मा इन्हां जीव जूना दे विचों निकलदा होया इस आत्म देही नू मानस देही नू प्राप्त करदा है। केते रुख बिरखा मचीने, केते पशु उपाए। हुण इत्थे पशुआं लई भी शब्द केते वरत्या है। केते रुख बिरखा मचीने, केते पशु उपाए, केते नाग कुली में आए। पता नहीं कितनिया कु नागा दी कुल विच इस जीव आत्मा ने सबर किया। केते पंख उड़ाए, पंख दा अर्थ पंछी। पता नहीं कितने कु जन्म ए अंदर वाला पंछियां दे चोले पा के हवा विच उड़दा रहा। ए इस करके बेनती की कि असी भावे विज्ञान देखो इस्लाम ने इस चीज नू नहीं मनिया, वो आवागौन नहीं मानते, असाइयत ने आवागौन नहीं मनिया। सच एवे कि वो ता सिर्फ कबरां नू, कबरां विच टिकियां रूहां नू, चंगे मंदे अमलां नू जरूर मानते ने, बहिष्त नू जरूर मानते ने, पर वो इस गल नू नहीं स्वीकार दे कि बंदा सबर करदा आ रहा है, कई जन्मां तो आया है। हां क्यामत वाला दिन जरूर मनिया जांदा है, पाक रूहां नू थां मिल जाएगी, जेड़ियां बद रूहां ने दोजक दी अग भी सड़न गियां। पर गुरमत ने इस आवागौन नू स्वीकार किया है। ते गुरु नानक साहब ने फरमाया कि कत की माई बाप कत केरा, किदू थामो कम आए, अगन बिंब जल भीतर निपजे काहे, कम उपाए मेरे साहिबा, कौन जाने गुण तेरे, कहे न जानी अवगुण मेरे, केते रुख बिरख हम चीने। हुण हम चीने शब्द की है, असी वेखे असी उन्हां नू खंडाया, केते रुख बिरख हम चीने, केते पशु उपाए, केते नाग कुली में आए, केते पंख उड़ाए। असी एक एक दो दो प्रमाण सिर्फ बाणी चो लैण लई कि यह चंगी तरह दृढ़ हो जाए कि ऐस देही तो पहला कुछ असी खंडा के आए खां। गुरु साहब की बाणी विच असी भगत नामदेव जी का एक वचन है, वो शब्द शुरू हुंदा है कि पहल पुरिए पुंडरक वना, तांचे खंसा सगले जना, पहल पुरसा बिरा, अथोन पुरसा दमरा वाला। सारा शब्द नहीं, सिर्फ एक तुक, पिंदी उबकले संसारा। पिंदी का अर्थ असी समझिए, पिंदी उबकले संसारा, भ्रम भरम आए तुमचे द्वारा। जिमें खूह दियां टिंडां, उन्हां दी एक लड़ी बनी है। आप सब नूं पता है खूह दियां टिंडां जिहड़ियां ने वो एक लड़ी च परोतियां हुईयां ने, खूह विच्चों पानी भर के लियांदियां ने, ते जदों गेड़ा आउंदा ते टिंडां पानी बाहर खाली कर दिंदियां ने, खाली टिंड फिर पानी भर नूं चल पैंदी है। वो कहिंदे ने आदमी इसे तरह गेड़ा बज्जा होया इंसान दा, ये भर के लियांदा है, खाली करके फिर भरन वास्ते तर पैंदा है, भरदा फिर खाली करदा है। पर यह सच है कि खूह की टिंड नहीं बदलती, सिर्फ पानी ही बदलता है कि एक भरिया उन्हू खाली कर दिता, पर टिंड ओ ही रहिंदी है। याद रखियो आ शरीर की टिंड भी बदल जाती है, ये नहीं कि ए सवास मुक गए ते फिर दोबारा ए सवास पै जाने ने। महाराज कहिंदे खूह की टिंड पर नहीं बदलती, पानी बदलता है, पर हकीकत विच शरीर साडा बदल जांदा है, ते दूजी टिंड तैयार करके परमात्मा ओदे विच सवासां दा पानी पा दिंदा है। पर एक जंजीर बनी ए, लगातार एक गेड़ा आई जा रहा है। इस तो अगे भगत रविदास साहब जी ने वो आवागमन नूं स्वीकार दे, हालांकि साइंस ने विकास की गल की, उन्हां कहा भी आदमी जिहड़ा है वो सफर करदा 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 ये तां मानव देही च पहुंचिया है। इस कोई शक नहीं कि आदमी का अंदर विकासशील है, ये पशु बिरती तो इंसान, इंसान बिरती तो दैवी गुणा वाला देवता, देव गुणा विच भरपूर होया इंसान एक दिन परमेश्वर का रूप ओदे विच अपेद हो जाता है। पर बेनती मैं जो कर रहा कि देखो महापुरखां ने मन्या आवागौन, भगत रविदास साहब जी का वचन है कि बहुत जन्म बिछड़े थे माधो। हुण जिहड़े बहुत जन्म की गल है वह एक जन्म की तो खेड ही नहीं, कहिंदे किन्ने जन्म हो गए माधव परमात्मा असी तेरे तो विछड़े खां, बहुत जन्म बिछड़े थे माधव ए जन्म तुम्हारे लेखे, आ पूरे का पूरा जन्म तेरे समर्पित कर दिता। कह रविदास आस लग जीवो चिर भयो, दर्शन देखे जिहड़ा चिर भयो शब्द है वह विच एक फासले का जिक्र कर रहा है। चिर भयो शब्द ये कह रहा है कि कदी ओदे दीदार पाए, बहुत समा होया ओदे तो विछड़ गए। हुण ये सारी खेड है कि उन्हें किमें बना दिते, ਕਿਵੇਂ ਵਿਛੋੜ ਦਿੱਤੇ, ਕਿਵੇਂ ਉਹ ਫਿਰ ਦੁਬਾਰਾ ਮਿਲਾ ਲੈਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਚ ਜਦੋਂ ਕੁਛ ਵੀ ਨਹੀਂ ਸੀ, ਨਾ ਪਸ਼ੂ ਨਾ ਪੰਛੀ ਨਾ ਇਨਸਾਨ ਨਾ ਪਹਾੜ ਨਾ ਸਮੁੰਦਰ ਨਾ ਨਦੀਆਂ ਨਾ ਨਾਲੇ ਨਾ ਪਾਪ ਨਾ ਪੁੰਨ ਨਾ ਧਰਮ ਨਾ ਕੁਕਰਮ ਨਾ ਸੰਤ ਨਾ ਤਾਕਤ ਨਾ ਬੇਮੁਖ ਨਾ ਸਨਮੁਖ ਕੁਛ ਵੀ ਨਹੀਂ ਸੀ। ਪਰ ਯਾਦ ਰੱਖਿਓ ਬਾਹਰ ਮੁਖੀ ਜੋ ਦ੍ਰਿਸ਼ਟਮਾਨ ਕੁਛ ਵੀ ਨਹੀਂ ਸੀ, ਪਰ ਜਿਨ੍ਹੇ ਸਭ ਕੁਝ ਸਿਰਜਿਆ ਉਹ ਉਦੋਂ ਵੀ ਸੁਨ ਰੂਪ ਵਿਚ ਬਿਰਾਜਮਾਨ ਸੀ। ਜਦੋਂ ਕੁਛ ਨਹੀਂ ਉਦੋਂ ਵੀ ਉਹ ਸੁਨ ਹੈ। ਹੁਣ ਉਹਦੇ ਅੰਦਰ ਇੱਕ ਫੁਰਨਾ ਉੱਠਿਆ, ਇਹ ਸਾਰੀ ਖੇਡ ਜਿਹੜੀ ਉਹਨੇ ਵਰਤਾਈ ਆਵਾਗਾਉਣ ਦਾ ਚੱਕਰ ਬਣਾ ਦਿੱਤਾ। ਉਹਦੇ ਅੰਦਰ ਖਿਆਲ ਉਪਜਿਆ, ਧਿਆਨ ਦਿਆ ਜੇ ਕੈਸੀ ਪਰਮਾਤਮਾ ਦੀ ਅਦਭੁਤ ਖੇਡ ਹੈ। ਉਹਨੇ ਆਪਣੇ ਫੁਰਨੇ ਵਿੱਚੋਂ ਸਭ ਕੁਝ ਸਿਰਜ ਦਿੱਤਾ, ਬਾਹਰੋਂ ਉਹਨੇ ਮਟੀਰੀਅਲ ਕੁਛ ਨਹੀਂ ਲਿਆ। ਉਹਨੂੰ ਇਹ ਨਹੀਂ ਲੋੜ ਪਈ ਪਾਣੀ ਪੈਦਾ ਕਰਨ ਵਾਸਤੇ ਬਾਹਰੋਂ, ਨਦੀਆਂ ਨਾਲੇ ਪੈਦਾ ਕਰਨ ਵਾਸਤੇ ਬਾਹਰੋਂ, ਸਿਰਫ ਇੱਕ ਖਿਆਲ, ਇੱਕ ਫੁਰਨਾ ਉੱਠਿਆ। ਇੱਕ ਫੁਰਨੇ ਉੱਤੋਂ ਉਹਨੇ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਸਿਰਜ ਦਿੱਤੇ, ਤੇ ਅੱਜ ਵੀ ਸਿਰਜਦਾ ਪਿਆ। ਤੇ ਜਦੋਂ ਉਹ ਇਹ ਸਿਰਜਣ ਲੱਗਦਾ ਹੈ, ਉਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਵੀ ਉਹ ਫੈਲਾਓ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਉਸ ਸਾਰੇ ਵਰਤਾਰੇ ਨੂੰ ਕਿ ਉਹ ਉਦਕਰਖ ਹੈ, ਉਦਕਰਖ ਦਰ ਤੇ ਉਹ ਪੈਦਾ ਕਰ ਰਹੇ। ਤੇ ਜਦੋਂ ਸਭ ਕੁਝ ਉਹ ਬਣਾ ਦਿੰਦਾ ਤੇ ਆਪਣੀ ਮੌਜ ਵਿੱਚ ਆਉਂਦਾ, ਜੋ ਕੁਝ ਬਣਾਇਆ ਉਹ ਸਾਰੇ ਬਣਾਏ ਹੋਏ ਨੂੰ ਸਮੇਟ ਕੇ ਆਪਣੇ ਵਿੱਚ ਫਿਰ ਸਮਾ ਲੈਂਦਾ ਤੇ ਫਿਰ ਸਮੁੰਨ ਸਮਾਧੀ ਲਾ ਦਿੰਦਾ, ਸੁੰਨ ਤੋਂ ਉਪਜਦਾ ਤੇ ਸੁੰਨ ਦੇ ਵਿੱਚ ਹੀ ਜਾ ਸਮਾਉਂਦਾ। ਇਸ ਸ਼ਬਦ ਨੂੰ ਅਸੀਂ ਰੋਜ਼ ਬਚਨ ਨੂੰ ਪੜ੍ਹਦੇ ਹਾਂ ਕਿ ਜਬ ਉਦਕਰਖ ਕਰਾ ਕਰਤਾਰਾ, ਜਦੋਂ ਫੈਲਾਓ ਕਰ ਲੱਗਾ, ਬੈਨਾਨ ਲੱਗਾ, ਤੇ ਫਿਰ ਦੇਖੋ ਉਹਨੇ ਬਾਹਰੋਂ ਕੁਛ ਨਹੀਂ ਲਿਆ, ਇੱਕ ਫੁਰਨੇ ਨਾਲ, ਇੱਕ ਸ਼ਬਦ ਨਾਲ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਇੱਕ ਸ਼ਬਦ ਕਿਹਾ ਉਹਨੇ, ਕਿਹਾ ਬਣ ਗਿਆ। ਹਾਲਾਂਕਿ ਇਸਲਾਮ ਨੇ ਇਸ ਨੂੰ ਸਵੀਕਾਰਿਆ ਕੁਨ ਬਾਕੁਨ, ਉਹਨੇ ਕਿਹਾ ਹੋ ਜਾ। ਬਸ ਇੱਕ ਸ਼ਬਦ ਸੀ, ਇਹਨੂੰ ਸਮਝੀ ਆਪਾਂ ਕਿਸੇ ਨੂੰ ਖੰਡਨ ਕਰਨ ਦੀ ਥਾਂ, ਕੁਨ ਵੀ ਤਾਂ ਇੱਕ ਸ਼ਬਦ ਹੈ। ਉਹਨੇ ਸ਼ਬਦ ਵਿੱਚੋਂ ਸਭ ਕੁਝ ਸਿਰੀ ਦਿੱਤਾ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਬ ਉਦਕਰਖ ਕਰਾ ਕਰਤਾਰਾ, ਪਰਜਾ ਧਰਤ ਤਬ ਦੇ ਅਪਾਰਾ, ਜਬ ਆ ਕਰਖ ਕਰਤ ਹੋ ਕਬੂ ਕਬੂ ਦਰ ਤੇ ਕਦੀ ਵੀ। ਜਦੋਂ ਤੁਸੀਂ ਸਾਰੇ ਕਾਸੇ ਨੂੰ ਸਮੇਟਣਾ ਹੋਇਆ, ਤੂੰ ਮੈਂ ਮਿਲਤ ਦੇ ਤਰ ਸਭ ਹੂੰ, ਜਿਤਨਾ ਪਸਾਰਾ ਦਿਸਦਾ ਇੱਕ ਦਿਨ ਤੇਰੇ ਵਿੱਚ ਇਹ ਸਮਾ ਜਾਏਗਾ। ਮੈਂ ਬੇਨਤੀ ਕਰਾਂ ਆਏ ਅਨਕ ਜਨਮ ਭ੍ਰਮ ਸ਼ਰਨੀ, ਪਹਿਲੀ ਤੁਕ ਤੇ ਅਸੀਂ ਰੁਕੇ ਖਾਂ ਤੇ ਅਰਜ਼ ਮੈਂ ਕਰ ਰਿਹਾ, ਇਹ ਆਵਾਗਾਉਣ ਦੀ ਖੇਡ ਉਸ ਪਰਿਪੂਰਨ ਪਰਮਾਤਮਾ ਨੇ ਆਪ ਰਚੀ। ਹਜ਼ੂਰ ਨੇ ਬਾਣੀ ਵਿੱਚ ਕਿਹਾ ਕਿ ਬੜਾ ਸਮਾਂ ਹੋ ਗਿਆ ਤੇਰੇ ਤੋਂ ਵਿਛੜੇ। ਜਿੱਥੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ, ਭਗਤ ਨਾਮਦੇਵ ਜੀ ਨੇ ਕੀਤੇ, ਭਗਤ ਰਵਿਦਾਸ ਸਾਹਿਬ ਜੀ ਨੇ ਕਿਹਾ, ਕਬੀਰ ਸਾਹਿਬ ਜੀ ਦਾ ਇੱਕ ਬਚ ਆਵਾਗਾਉਣ ਸੰਬੰਧੀ, ਕਹਿਣ ਲੱਗੇ ਅਸਥਾਵਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ, ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਐਸੇ ਘਰ, ਘਰ ਦਾ ਅਰਥ ਹੈ ਸਰੀਰ, ਕਿ ਜਿਹੜਾ ਸਰੀਰ ਰੂਪੀ ਘਰ ਲੈ ਕੇ ਆਪਾਂ ਅੱਜ ਵਿਚਰਨੇ ਪਏ ਹਾਂ। ਕਬੀਰ ਸਾਹਿਬ ਕਹਿੰਦੇ ਨੇ ਇਹੋ ਜਿਹਾ ਤਾਂ ਘਰ ਪਤਾ ਨਹੀਂ ਕਿਤਨੇ ਕੁ ਪਹਿਲਾਂ ਵਸਾ ਕੇ ਆਏਗਾ, ਕਿੰਨੀ ਵਾਰੀ ਸਰੀਰ ਉਪਜਿਆ, ਕਿਤਨੀ ਵਾਰੀ ਬਿਨਸਿਆ। ਮੈਂ ਸਿਰਫ ਇੱਕੋ ਹੀ ਚੀਜ਼ ਤੇ ਕੇਂਦਰਿਤ ਰਹਿ ਕੇ ਕਿ ਇਹ ਜਿਹੜਾ ਕਿਹਾ ਜਾਂਦਾ ਹੈ ਜੀ ਆਵਾਗਾਉਣ ਕੋਈ ਨਹੀਂ, ਹੁਣ ਆਪਣੇ ਘਰ ਵਿੱਚ ਵੀ ਅੱਜ ਕੱਲ੍ਹ ਇਹ ਸ਼ੁਰੂ ਹੋ ਗਏ, ਨਹੀਂ ਜੀ ਇਹ ਤਾਂ ਕੁਛ ਹੈ ਹੀ ਨਹੀਂ ਜੀ, ਇਹ ਪੁਰਾਣੀਆਂ ਗੱਲਾਂ ਨੇ। ਉਹ ਗੁਰੂ ਕੇ ਸਿੱਖੋ, ਉਹ ਰੱਬ ਸਭ ਤੋਂ ਪੁਰਾਤਨ, ਜੇ ਜਦੋਂ ਕੁਛ ਵੀ ਨਹੀਂ ਸੀ ਉਹ ਉਦੋਂ ਸੀ, ਆਪਾਂ ਉਹਨੂੰ ਸਵੀਕਾਰ ਨੇ ਖਾਂ। ਮਹਾਰਾਜ ਜੀ ਨੇ ਕਿਹਾ ਕਿ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਈ ਘਰਾਂ ਚੋਂ ਲੰਘੇ, ਹੁਣ ਗੁਰੂ ਸਾਹਿਬ ਜੀ ਤੋਂ ਪੁੱਛੋ। ਧੰਨ ਗੁਰੂ ਅਮਰਦਾਸ ਨੇ ਫਰਮਾਇਆ, ਬਹੁਤੇ ਫੇਰ ਭਏ ਕਿਰਪਨ ਕੋ, ਹੁਣ ਫੇਰ ਦਰ ਤੇ ਫੇਰੇ ਆਉਣਾ ਜਾਣਾ, ਪਤਾ ਨੀ ਕਿੰਨੇ ਕੁ ਫੇਰੇ ਹੋ ਗਏ ਨੇ ਕੰਜੂਸ ਨੂੰ ਆਉਂਦੇ ਆ। ਬਹੁਤੇ ਫੇਰ ਭਏ ਕਿਰਪਨ ਕੋ, ਅਬ ਕਿਛ ਕਿਰਪਾ ਕੀ ਜੈ, ਹੁਣ ਇਸ ਜਨਮ ਵਿਚ ਕਿਰਪਾ ਕਰ, ਮੇਰੀ ਝੋਲੀ ਵਿਚ ਇਹ ਦਾਤ ਪਾ ਦੇ, ਹੋ ਦਿਆਲ ਦਰਸ਼ਨ ਦਿਓ ਆਪਣਾ, ਐਸੀ ਬਖਸ਼ ਕਰੀ ਜੈ। ਹੁਣ ਇਸ ਤੋਂ ਅੱਗੇ ਫਿਰ ਇਹ ਕਿਹੜੇ ਘਰ ਵਸਾਏ, ਕਿਹੜੇ ਕਿਹੜੇ ਘਰਾਂ ਚ ਆਏ, ਇਹਦੀ ਥੋੜੀ ਜੀ ਡਿਟੇਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਦਿੱਤੀ ਹੈ, ਉਹ ਵੀ ਅੰਮ੍ਰਿਤ ਬਾਣੀ ਵਿਚ। ਉਹ ਹੈ ਕਿ ਕਿਹੜੇ ਕਿਹੜੇ ਘਰ ਵਸਾ ਕੇ ਆਏ। ਹੁਣ ਆਪਾਂ ਤਾਂ ਸਤਿਗੁਰੂ ਦੇ ਸ਼ਬਦ ਤੇ ਭਰੋਸਾ ਕਰਕੇ ਜੀਣਾ ਹੈ ਕਿ ਮਹਾਰਾਜ ਕਹਿੰਦੇ ਨੇ ਉਹ ਘਰ ਇਹ ਸਨ ਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਹੁਣ ਇੱਥੇ ਵੀ ਮਹਾਰਾਜ ਨੇ ਗਿਣਤੀ ਨਹੀਂ ਲਈ, ਕਈ ਸ਼ਬਦ ਵਰਤਿਆ, ਗੁਰੂ ਨਾਨਕ ਸਾਹਿਬ ਨੇ ਕੇਤੇ ਸ਼ਬਦ ਵਰਤਿਆ, ਕਈ ਜਨਮ ਪੈ ਕੀਟ ਪਤੰਗਾ। ਆਹ ਜਿਹੜੀ ਅੱਜ ਸਾਡੇ ਤ੍ਰੈਮਣ ਦੇਵੀ ਲਈ ਫਿਰਨਾ ਮਣਾ, ਇਸ ਦੇਹੀ ਤੋਂ ਪਹਿਲਾਂ ਪਤਾ ਨਹੀਂ ਕਿਤਨੇ ਕੁ ਜਨਮ ਕੀੜਿਆਂ ਦੇ, ਪਤੰਗਿਆਂ ਦੇ, ਜ਼ਮੀਨ ਤੇ ਰੇਂਗਣ ਵਾਲੇ ਕੀੜਿਆਂ ਦੇ, ਪੰਖਾਂ ਨਾਲ ਉੱਡਣ ਵਾਲੇ ਕੀੜੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਹਾਥੀਆਂ ਦੇ ਚੋਲੇ, ਆ ਹਰਨਾਂ ਦੇ ਚੋਲੇ। ਮਹਾਰਾਜ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਮੱਛੀਆਂ ਕੁਰੰਗਾ ਇਹ ਹਰ। ਮਹਾਰਾਜ ਕਹਿੰਦੇ ਕਈ ਜਨਮ ਪੰਖੀ ਸਰਪ ਹੋਇਓ, ਐਸ ਜੀਵ ਆਤਮਾ ਨੇ ਪਤਾ ਨਹੀਂ ਕਿੰਨੇ ਕੁ ਜਨਮ ਪੰਛੀਆਂ ਦਾ ਚੋਲਾ, ਤੇ ਕਿੰਨੇ ਕੁ ਜਨਮ ਆ ਨਾਗ ਕੁਲੀ ਜਿਹੜੇ ਸੱਪ ਜ਼ਮੀਨ ਤੇ ਰੇਕ ਕੇ ਤੁਰਦੇ ਨੇ ਉਹਨਾਂ ਦੇ ਚੋਲੇ ਬਦਲੇ। ਮਹਾਰਾਜ ਕਹਿੰਦੇ ਨੇ ਕਈ ਜਨਮ ਖੈਵਰ ਬ੍ਰਿਖ ਜੋਇਓ, ਤੇ ਕਿੰਨੇ ਕੁ ਜਨਮ ਘੋੜਿਆਂ ਦੇ, ਤੇ ਕਿੰਨੇ ਕੁ ਜਨਮ ਮਹਾਰਾਜ ਕਹਿੰਦੇ ਨੇ ਬੈਲ ਬਣ ਬਣ ਕੇ, ਬਲਦ ਬਣ ਬਣ ਕੇ ਖੇਤਾਂ ਵਿੱਚ ਤੈਨੂੰ ਜੋਇਆ ਗਿਆ। ਹੁਣ ਇਹ ਸਭ ਕਸ ਬੰਦਾ ਕਰਕੇ ਆਇਆ ਹੈ। ਮਹਾਰਾਜ ਕਹਿੰਦੇ ਨੇ ਕਿ ਦੇਖ ਚਿਰੰਕਾਲ ਇਹ ਦੇਹ ਸੰਜਰੀਆ, ਆਏ ਅਨਕ ਜਨਮ ਭ੍ਰਮ ਸ਼ਰਨੀ। ਚਿਰੰਕਾਲ ਬਹੁਤ ਸਮਾਂ ਲੱਗਾ ਹੈ ਇਸ ਦੇਹੀ ਤੱਕ ਪਹੁੰਚਦਿਆਂ ਹੋਇਆਂ। ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਚਿਰੰਕਾਲ ਬਹੁਤ ਸਮਾਂ ਹੋ ਗਿਆ। ਇਸ ਤੋਂ ਅੱਗੇ ਮਹਾਰਾਜ ਜੀ ਨੇ ਕਿਹਾ ਕੱਲੇ ਕੀੜੇ ਪਤੰਗੇ ਸੱਪ ਹਾਥੀ ਮੱਛੀਆਂ ਹਰਨ ਕੀ ਨਹੀਂ, ਕਈ ਜਨਮ ਸੈਲ ਗਿਰ ਕਰਿਆ। ਆ ਦੇਖੋ ਸੈਲ ਤੇ ਗਿਰ ਦੋ ਸ਼ਬਦ ਨੇ। ਆ ਪਹਾੜ ਜਿਹੜੇ ਦਿਸਦੇ ਨੇ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰੋਸ਼ਨੀ ਚ ਦੇਖੀਏ ਤੇ ਮਹਾਰਾਜ ਕਹਿੰਦੇ ਨੇ ਪਹਾੜ ਦੀ ਵੀ ਤਾਂ ਇੱਕ ਜੋਨ ਹੈ, ਪਤਾ ਨੀ ਕਿੰਨੇ ਕੁ ਜਨਮ ਤੂੰ ਪੱਥਰ ਬਣ ਕੇ ਪਿਆ ਰਿਹਾ ਹੈ, ਕਿੰਨੇ ਕੁ ਜਨਮ ਖੁਸ਼ਕ ਮਾਰੂਥਲ ਬਣਿਆ ਰਿਹਾ ਹੈ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਖਿਰ ਖਿਰਿਆ, ਤੇ ਕਈ ਜਨਮ ਐਸੇ ਮਿਲੇ ਕਿ ਜਦੋਂ ਤੈਨੂੰ ਮਾਤਾ ਦੇ ਉਧਰ ਵਿੱਚ ਥਾਂ ਮਿਲੀ ਪਰ ਸੱਚ ਇਵੇ ਕਿ ਜਨਮ ਤੋਂ ਪਹਿਲਾਂ ਹੀ ਤੇਰਾ ਵਜੂਦ ਛੀਣ ਹੋ ਗਿਆ, ਤੂੰ ਖਤਮ ਹੋ ਗਿਆ। ਇਹ ਵੀ ਇੱਕ ਜੂਨ ਹੈ, ਕਈ ਜਨਮ ਗਰਭ ਖਿਰ ਖਿਰਿਆ। ਤੇ ਮਹਾਰਾਜ ਕਹਿੰਦੇ ਨੇ ਕਈ ਜਨਮ ਸ਼ਾਖ ਕਰ ਉਪਾਇਆ ਆ ਬਨਸਪਤੀ, ਕਿੰਨੇ ਕੁ ਜਨਮ ਜਿਹੜੇ ਨੇ ਉਹ ਬਨਸਪਤੀ ਦੇ ਰੂਪ ਵਿੱਚ ਬਤੀਤ ਕਰੇ। ਮਹਾਰਾਜ ਕਹਿੰਦੇ ਨੇ ਕਈ ਜਨਮ ਸ਼ਾਖ ਕਰ ਉਪਾਇਆ, ਲੱਖ 84 ਜੋਨ ਭਰਮਾਇਆ। ਇਹ ਇੰਨੀਆਂ ਜੂਨਾਂ ਵਿੱਚੋਂ ਭਟਕਦਾ ਹੋਇਆ ਪਰਮਾਤਮਾ ਨੇ ਤਰਸ ਕੀਤਾ, ਇਸ ਭਟਕਦੇ ਹੋਏ ਨੂੰ ਇੱਕ ਟਿਕਾਣਾ ਦੇ ਦਿੱਤਾ, ਇਹਨੂੰ ਮਾਨਵ ਦੇਹੀ ਦੇ ਦਿੱਤੀ, ਜਿਹੜੀ ਇਸ ਸ਼ਬਦ ਦੀ ਆਰੰਭਤਾ ਹੈ। ਭਟਕਦਿਆਂ ਇਹ ਦੇਹੀ ਮਿਲ ਗਈ। ਹੁਣ ਮਹਾਰਾਜ ਕਹਿੰਦੇ ਨੇ ਇਹ ਦੇਹੀ ਕਾਸ ਲਈ ਮਿਲੀ, ਭਾਵਾਂ ਕਿ ਪਿਛਲੇ ਦਿਨ ਕਾਇਆ ਸੰਬੰਧੀ ਸ਼ਬਦ ਗੁਰੂ ਅਮਰਦਾਸ ਦਾ ਆਇਆ ਸੀ, ਪਰ ਅੱਜ ਫਿਰ ਉਹ ਅਰਜ਼ ਕਰਦਿਆਂ ਇਹ ਦੇਹੀ ਮਿਲ ਗਈ। ਤੇ ਇਨਸਾਨ ਨੂੰ ਸੋਝੀ ਵੀ ਬਾਕੀ ਜੂਨਾਂ ਨਾਲੋਂ ਜ਼ਿਆਦਾ ਮਿਲ ਗਈ, ਸੁਚੇਤਤਾ ਜ਼ਿਆਦਾ ਮਿਲ ਗਈ, ਪਰ ਸੱਚ ਜਿਸ ਵਾਸਤੇ ਮਿਲੀ ਸੀ ਉਹਨੂੰ ਬੰਦਾ ਭੁੱਲ ਗਿਆ, ਤੇ ਜੋ ਕਰਮ ਨਹੀਂ ਸਨ ਕਰਨੇ ਉਹ ਦੇਹੀ ਦੇ ਨਾਲ ਦਿਨ ਰਾਤ ਕਰਨ ਲੱਗਾ। ਤੇ ਮਹਾਰਾਜ ਕਹਿੰਦੇ ਨੇ ਆਪਣੇ ਕਰਮਾਂ ਕਰਕੇ ਸੱਚ ਇਹ ਵੇ ਕਿ ਪੌੜੀ ਦੇ ਸ਼ਿਖਰ ਦੇ ਡੰਡੇ ਤੇ ਪਹੁੰਚਿਆ ਬੰਦਾ, ਫਿਰ ਜ਼ਮੀਨ ਤੇ ਡਿੱਗ ਪਿਆ, ਫਿਰ ਆਵਾਗਾਉਣ ਦਾ ਚੱਕਰ ਬਣ ਗਿਆ। ਇਹੀ ਬਾਣੀ ਨੇ ਕਿਹਾ ਨਾ, ਹੁਣ ਸ਼ਿਖਰ ਤੱਕ ਪਹੁੰਚਿਆ, ਐ ਪੂਰੇ ਸ਼ਿਖਰ ਤੇ ਵੇ, ਇਹਨੂੰ ਕੋਈ ਪਤਾ ਨਹੀਂ ਮੈਂ ਕਾਸ ਲਈ ਆਇਆ। ਸਾਰਿਆਂ ਨੂੰ ਤਾਂ ਨਹੀਂ ਪਤਾ, ਹਾਂ ਕਿਸੇ ਗੁਰਮੁਖ ਰੂਹ ਨੂੰ, ਬੰਦਗੀ ਵਾਲਿਆਂ ਨੂੰ ਜਿਹੜੇ ਇਸ ਦੇਹੀ ਦੇ ਕਦਰਦਾਨ ਨੇ, ਉਹਨਾਂ ਨੂੰ ਪਤਾ ਇਹ ਦੇਹੀ ਦਾ ਮਕਸਦ ਕੀ ਹੈ। ਆਓ ਅਸੀਂ ਇਸ ਤੋਂ ਅਗਲਾ ਸਟੈਪ, ਇੱਕ ਸੀ ਅਨੇਕਾਂ ਜਨਮ ਭਟਕ ਕੇ ਆਏ, ਆਏ ਕਾਸ ਵਾਸਤੇ, ਕੀ ਖਾਣ ਪੀਣ ਵਾਸਤੇ ਆਏ, ਕੀ ਸੰਸਾਰ ਦੀ ਆ ਪੈਦਾਇਸ਼ ਅੱਗੇ ਚਲਾਉਣ ਵਾਸਤੇ ਆਏ। ਜੇ ਇੰਨਾ ਕੁ ਕੰਮ ਕਰਨਾ ਫਿਰ ਕਾਹਦੀ ਉੱਤਮ ਦੇਹੀ, ਇੰਨਾ ਕੁ ਕੰਮ ਤਾਂ ਪਸ਼ੂ ਵੀ ਕਰ ਲੈਂਦੇ ਨੇ। ਸੱਚ ਇਵੇ ਪਸ਼ੂ ਕੇਵਲ ਆਪਣੀ ਵਾਸ਼ਨਾ ਨੂੰ ਗ੍ਰਿਸਤ ਵਾਸਤੇ, ਇਉਂ ਕਹਿ ਲਓ ਆਪਣੀ ਸੰਤਾਨ ਨੂੰ ਆਪਣੀ ਨਸਲ ਨੂੰ ਅੱਗੇ ਤੋਰਨ ਵਾਸਤੇ ਵਰਤਦਾ, ਪਰ ਬੰਦੇ ਦੇ ਜਿਸਮ ਵੱਲ ਝਾਤੀ ਮਾਰ ਕੇ ਦੇਖੋ ਇਹਦਾ ਤਾਂ ਪੂਰਾ ਤਨ ਹੀ ਵਾਸ਼ਨਾ ਨਾਲ ਪੀੜਿਆ ਹੋਇਆ। ਪਸ਼ੂ ਇਹਦੇ ਤੋਂ ਕਈ ਗੁਣਾ ਚੰਗਾ ਹੈ, ਕਈ ਬਾਤਾਂ ਵਿਚਾ ਕੇ, ਪਰ ਇੱਥੇ ਕਾਸ ਲਈ ਆਏ ਇਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਦਿੰਦੇ ਨੇ। ਅਸੀਂ ਉਹ ਬਚਨ ਪੜ੍ਹਨੇ ਆ ਮਹਾਰਾਜ ਜੀ ਦਾ ਕਿ ਭਈ ਪ੍ਰਾਪਤ ਮਨੁੱਖ ਦੇ ਖੁਰੀਆ, ਇਹ ਆ ਇਸ ਲਈ ਨਹੀਂ ਆਏ ਖਾਏ ਪੀਆ ਮੌਜ ਕੀਤੀ। ਕਹਿਣ ਲੱਗੇ ਭਈ ਪ੍ਰਾਪਤ ਮਨੁੱਖ ਦੇ ਖੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਆ ਵਾਰੀ ਹੈ ਤੇਰੀ ਗੋਬਿੰਦ ਨੂੰ ਮਿਲਣ ਦੀ, ਪਰਮਾਤਮਾ ਨੂੰ ਮਿਲਣ ਦੀ। ਹੁਣ ਬਾਕੀ ਪਸ਼ੂ ਜੂਨਾ ਵੀ ਨੇ, ਉਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਤੇਰੀ ਜੀਭ ਤਾਂ ਲੰਮੀ ਹੋਵੇਗੀ ਪਰ ਜੀਵ ਰਾਮ ਨਹੀਂ ਬੋਲ ਸਕੇਗੀ, ਤੇਰੇ ਕੰਨ ਤਾਂ ਮਨੁੱਖਾਂ ਦੇਹੀ ਨਾਲੋਂ ਵੱਧ ਆਕਾਰ ਦੇ ਹੋਣਗੇ ਪਰ ਕੰਨਾਂ ਵਿੱਚ ਕੀਰਤਨ ਦਾ ਨਾਂ ਤੇਰਾ ਕੀ ਪਹੁੰਚੇਗਾ। ਅਸੀਂ ਉਹ ਬਚਨ ਪੜ੍ਹਨੇ ਹਨ ਹਜ਼ੂਰ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਕਿ ਬੰਦਾ ਰੱਬ ਦੇ ਨਾਮ ਤੋਂ ਬਿਨਾਂ ਇੱਕ ਬਲ ਦੀ ਤਰ੍ਹਾਂ ਹੈ, ਚਾਰ ਪਾਮ ਦੋਇ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਹੁਣ ਉਹਦੇ ਸ਼ਵਜੂਦ ਤਾਂ ਹੈ, ਬੋਡੀ ਉਹਦੀ ਵੀ ਹੈ, ਉਹਦੇ ਸਿੰਘ ਨੇ, ਉਹਦੇ ਕੰਨ ਨੇ, ਉਹਦੀਆਂ ਖੱਡੀਆਂ ਦਾ ਪੂਰਾ ਢਾਂਚਾ ਹੈ, ਪਰ ਗੁਰੂ ਸਾਹਿਬ ਕਹਿੰਦੇ ਜਿਹੜੀ ਮਾਨਵ ਦੇਹੀ ਵਿੱਚ ਰੱਬ ਨੇ ਦਾਤ ਦਿੱਤੀ ਉਹ ਪਸ਼ੂ ਦੀ ਦੇਹੀ ਵਿੱਚ ਨਹੀਂ, ਉਹਨੂੰ ਸਮਝ ਨਹੀਂ। ਮਹਾਰਾਜ ਜੀ ਦੇ ਪਵਿੱਤਰ ਬਚਨਾਂ ਵਿੱਚੋਂ ਕਿ ਸਾਨੂੰ ਇਸ ਵਾਸਤੇ ਦਿੱਤੀ ਭਈ ਪ੍ਰਾਪਤ ਮਨੁੱਖ ਦੇ ਖੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਤੇ ਜੋ ਕੋਈ ਤੂੰ ਮਨਾ ਕਰੀ ਬੈਠਾ ਅਵਰ ਕਾਜ ਤੇਰਾ ਕੀਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾ। ਮਹਾਰਾਜ ਕਹਿੰਦੇ ਨੇ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਨਸ ਦੇਹ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾ ਨਹੀਂ। ਇਹ ਇਸ ਕਰਕੇ ਸ੍ਰੇਸ਼ਟ ਨਹੀਂ ਕਿ ਤੂੰ ਸਿਆਣਾ ਬੜਾ ਹੈ। ਇੱਥੇ ਇੱਕ ਬੇਨਤੀ ਮੈਂ ਹੋਰ ਕਰਦਾ ਜਾਵਾਂ, ਇੱਕ ਗੁਰਮੁਖ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ, ਉਹ ਕਹਿੰਦੇ ਜੇ ਇਸ ਕਰਕੇ ਦੇਹ ਦੀ ਮਹਾਨਤਾ ਹੈ ਨਾ ਕਿ ਮੇਰੇ ਕੋਲ ਬਲ ਬੜਾ, ਚੇਤੇ ਰੱਖਿਓ ਬਲ ਕਰਕੇ ਬੰਦਾ ਦੂਸਰੀਆਂ ਜੂਨਾਂ ਤੋਂ ਜ਼ਿਆਦਾ ਬਲਸ਼ਾਲੀ ਨਹੀਂ। ਤੇ ਜੇ ਇਹ ਕਹੇ ਕਿ ਮੈਂ ਚਮੜੀ ਕਰਕੇ ਬਾਕੀ ਜੂਨਾਂ ਨਾਲੋਂ ਬੜਾ ਪਵਿੱਤਰ ਹਾਂ, ਇਹ ਵੀ ਗੱਲ ਝੂਠੀ ਹੈ। ਹੁਣ ਬਲ ਕਰਕੇ ਆਦਮੀ ਦੇ ਹੱਥ ਵਿੱਚ ਕੋਈ ਸ਼ਸਤਰ ਨਾ ਹੋਵੇ, ਕੋਈ ਨੇਜਾ, ਕੋਈ ਕਿਰਪਾਨ, ਕੋਈ ਬੰਦੂਕ ਨਾ ਹੋਵੇ, ਤੇ ਮੇਰਾ ਖਿਆਲ ਗਲੀ ਚੋਂ ਇੱਕ ਕੁੱਤਾ ਪੈ ਜਾਏ ਤੇ ਜਿਹੜਾ ਆਪਣੇ ਆਪ ਨੂੰ ਮਨੁੱਖਾ ਦੇਹੀ ਵਿੱਚ ਸਰਦਾਰ ਮੰਨਦਾ ਹੈ ਨਾ, ਮੈਂ 84 ਲੱਖ ਜੂਨ ਦਾ ਸਰਦਾਰ, ਇਕੱਲੇ ਖਾਲੀ ਹੱਥ ਕੁੱਤਾ ਪੈ ਜਾਏ ਤੇ ਕੁੱਤਾ ਵੀ ਬੰਦੇ ਨੂੰ ਪਾਰ ਸੁੱਟਦਾ, ਪਰ ਇਹ ਬਲ ਕਰਕੇ ਤਾਕਤਵਰ ਨਹੀਂ। ਤੇ ਦੂਜੀ ਇਹ ਗੱਲ ਚੇਤੇ ਰੱਖਿਓ, ਇਹ ਚਮੜੀ ਕਰਕੇ ਸੋਹਣਾ ਵੀ ਨਹੀਂ। ਅਸੀਂ ਬੈਠੇ ਹਾਂ, ਮੈਂ ਸਿਰਫ ਨੁਕਤੇ ਹੀ ਅੱਜ ਸਾਂਝਾ ਕਰਨ ਲੱਗਾ ਵੀ ਇਹ ਮਾਨਵ ਦੇਹੀ ਦਾ ਮਕਸਦ ਕੀ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਬੜਾ ਪਟਕ ਪਟਕ ਕੇ ਆਏ, ਬਲ ਕਰਕੇ ਇਹ ਖਾਲੀ ਹੱਥ ਹਾਥੀ ਦਾ ਮੁਕਾਬਲਾ ਕਰ ਲਏਗਾ? ਕੋਈ ਇੱਕ ਅੱਧਾ ਟਾਵਾਂ ਟਾਵਾਂ ਹੋਵੇ ਪਰ ਹਰ ਬੰਦਾ ਤੇ ਨਹੀਂ ਨਾ। ਕੀ ਇਹ ਸਰੀਰਕ ਬਲ ਕਰਕੇ ਕਿਸੇ ਸ਼ੇਰ ਦਾ ਮੁਕਾਬਲਾ ਕਰ ਲਏਗਾ? ਬਾਹਾਂ ਵਿੱਚ ਬਲ ਹੈ ਪਰ ਜੇ ਹੱਥ ਵੀ ਤਲਵਾਰ ਨਾ ਹੋਵੇ ਤੇ ਸ਼ੇਰ ਦਾ ਮੁਕਾਬਲਾ ਕਿਵੇਂ ਕਰੇਗਾ? ਤੇ ਚਮੜੀ ਕਰਕੇ ਸੋਹਣਾ ਵੀ ਦੂਜੀਆਂ ਜੂਨਾਂ ਨਾਲੋਂ ਨਹੀਂ। ਆਦਮੀ 24 ਘੰਟੇ ਕੋਈ ਕੰਮ ਨਾ ਕਰੇ, ਸਿਰਫ ਆਪਣੇ ਕਮਰੇ ਵਿੱਚ ਚਿੱਟੀ ਚਾਦਰ ਵਿਛਾ ਕੇ ਪਲੰਗ ਤੇ ਲੇਟਿਆ ਰਹੇ, ਬੈਠਾ ਰਹੇ, ਬਾਹਰੋਂ ਧੂੜ ਵੀ ਕੋਈ ਨਾ ਆਏ, ਤੇ 8 ਪੈਰਾਂ ਬਾਅਦ ਇਹਦੇ ਸਰੀਰ ਵਿੱਚੋਂ ਨਾ ਇਸ਼ਨਾਨ ਕਰਨ ਕਰਕੇ ਬੋਲ ਲੱਗ ਪੈਂਦੀ ਹੈ। ਹੁਣ ਜੇ ਕੋਈ ਕਹੇ ਬਾਹਰ ਤਾਂ ਨਿਕਲਿਆ ਵੀ ਨਹੀਂ, ਇਹਦੀ ਚਮੜੀ ਉੱਤੇ ਕੋਈ ਮਿੱਟੀ ਦਾ ਕਣ ਵੀ ਨਹੀਂ ਪਿਆ, ਪਰ ਸਰੀਰ ਇੰਨਾ ਸੋਹਣਾ ਨਹੀਂ। ਇਹ ਇਕਾਂਤ ਵਿੱਚ ਬੈਠੇ ਖੋਏ ਵਿੱਚੋਂ ਵੀ ਬਦਬੋ ਆਉਂਦੀ ਏ, ਪਰ ਆ ਮੋਰ ਵੱਲ ਤੁਸੀਂ ਝਾਤੀ ਮਾਰ ਕੇ ਦੇਖੋ, ਉਹਨੂੰ ਕਿਹੜਾ ਕਿਸੇ ਨੇ ਅੰਗਰੇਜ਼ੀ ਸਾਬਣ ਨਾਲ ਨਵਾਇਆ, ਪਰ ਉਹਦੇ ਤਨ ਨੂੰ ਤਾਂ ਰੱਬ ਨੇ ਇੰਨੀ ਸੁੰਦਰਤਾ ਦਿੱਤੀ ਕਿ ਉਹਦੇ ਮੋਰ ਦੇ ਖੰਭਾਂ ਨੂੰ ਤਾਂ ਲੋਕੀ ਵੇਖਣ ਲਈ ਉਤਾਵਲੇ ਨੇ। ਚਮੜੀ ਕਰਕੇ ਤੂੰ ਜ਼ਿਆਦਾ ਸੋਹਣਾ ਵੀ ਨਹੀਂ, ਤੈਨੂੰ ਰੱਬ ਨੇ ਇੱਕ ਚੇਤਨਾ ਦਿੱਤੀ ਹੈ, ਤੈਨੂੰ ਇੱਕ ਚਿੰਤਨ ਸ਼ਕਤੀ ਦਿੱਤੀ ਹੈ, ਤੇ ਤੇਰੀ ਦੇਹੀ ਦਾ ਮਕਸਦ, ਦੇਹੀ ਦਾ ਮਨੋਰਥ ਕੇਵਲ ਇਤਨਾ ਹੈ ਕਿ ਪਰਿਪੂਰਨ ਪਰਮਾਤਮਾ ਦੀ ਇਬਾਦਤ ਕਰਨੀ। ਇਸ ਕਰਮ ਭੂਮੀ ਵਿੱਚ ਰਹਿੰਦਿਆਂ ਆਪਣੇ ਕਰਮਾਂ ਨੂੰ ਪਹਿਚਾਣਦਾ ਹੋਇਆ ਤੂੰ ਬੰਦਗੀ ਕਰੇ, ਇਸ ਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣੀਆਂ ਗਜ਼ਲਾਂ ਵਿੱਚ ਪਹਿਲੀ ਗਜ਼ਲ ਦੇ ਪਹਿਲੇ ਸ਼ੇਰ ਵਿੱਚ ਇਹ ਕਿਹਾ, ਕਹਿਣ ਲੱਗੇ ਖਵਾਏ ਬੰਦਗੀ ਅਬੁਰਦ ਦਰ ਵਜੂਦ ਮਰਾ, ਖੇ ਅਕਾਲ ਪੁਰਖ ਵਾਹਿਗੁਰੂ ਜੀ, ਹਵਾਏ ਬੰਦਗੀ, ਤੇਰੀ ਬੰਦਗੀ ਦੀ ਤਾਂਗ ਕਰਕੇ ਮੈਂ ਮਾਨਵ ਦੇਹੀ ਲਈ, ਤੇਰੇ ਸਿਮਰਨ ਦੀ ਤਾਂਗ, ਤੇਰੇ ਸਿਮਰਨ ਦੀ ਅਭਿਲਾਸ਼ਾ ਕਰਕੇ ਮੈਂ ਮਾਨਵ ਦੇਹੀ ਲਈ, ਤੇ ਜੇ ਇਹ ਦੇਹੀ ਪ੍ਰਾਪਤ ਕਰਕੇ ਤੇਰਾ ਸਿਮਰਨ ਕੀ ਨਹੀਂ ਕਰਨਾ ਤੇ ਫਿਰ ਇਹੋ ਜਿਹੀ ਦੇਹੀ ਵਿੱਚ ਰਹਿਣ ਦਾ ਲਾਭ ਵੀ ਕੀ ਹੈ? ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੋਕੇ ਚੁਨੀ ਆਮਦਨ ਨਾਬੂਦ ਮਰਾ। ਜੇ ਇਸ ਦੇਹੀ ਨੂੰ ਲੈ ਕੇ ਬੰਦਗੀ ਨਹੀਂ ਕੀਤੀ ਤੇ ਫਿਰ ਇਸ ਦਾ ਲਾਭ ਕੀ? ਖਾਂ ਬੰਦਗੀ ਤੋਂ ਵਿਹੂਣੀ ਦੇਹੀ ਨੂੰ ਮੇਰੇ ਗੁਰੂ ਨੇ ਕੋਈ ਥਾਂ ਨਹੀਂ ਦਿੱਤੀ। ਇੱਥੇ ਵੀ ਮੈਂ ਅਰਜ਼ ਕਰਦਾ ਜਾਵਾਂ ਕਿ ਦੇਖੋ, ਮੰਨ ਲਓ ਬੰਦਾ ਸੋਹਣਾ ਬੜਾ, ਸਿਆਣਾ ਬੜਾ, ਰੁਪਈਆ ਬੜਾ ਕਮਾ ਲੈਂਦਾ, ਲੋਕਾਂ ਵਿੱਚ ਪ੍ਰਤਿਸ਼ਠਿਤ ਬੜਾ ਹੈ, ਤੇ ਜੇ ਸਿਮਰਨ ਨਹੀਂ ਤੇ ਧੰਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿੰਨ ਮਾਤ ਕੀਜੈ ਹਰ ਬਾਂਝਾ। ਗੱਲ ਉੱਥੇ ਵੀ ਬੋਡੀ ਦੀ, ਦੇਹੀ ਦੀ। ਤਿੰਨ ਸੁਣੀ ਦੇ ਫਿਰੈ ਬਿਨ ਨਾਵੈ, ਉਹ ਖੱਪ ਖੱਪ ਮੁਵੇ ਕਰਾਂਝਾ। ਮਹਾਰਾਜ ਜੀ ਨੇ ਕਿਹਾ ਮਰਦੇ ਪਏ ਨੇ ਖੱਪ ਖੱਪ ਕੇ। ਗੁਰੂ ਸਾਹਿਬ ਦੀ ਆਸਾ ਕੀ ਵਾਰ ਪੜ੍ਹਨੇ, ਉਹਦੇ ਵਿੱਚ ਇੱਕ ਸਲੋਕ ਹੈ, ਕਹਿੰਦੇ ਜੇ ਨਾਮ ਨਹੀਂ ਜਪਦਾ ਤੇ ਸਰੀਰ ਦੀ ਹਾਲਤ ਕੀ? ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ। ਇਸ ਸਰੀਰ ਪਾਪੀ ਤਨ ਸ਼ਬਦ ਵਰਤਿਆ। ਕਹਿੰਦੇ ਨੇ ਭੋਜਨ ਤਿਆਰ ਹੁੰਦਾ, ਉਹਦੇ ਵਿੱਚ ਅੰਨ ਖੈ, ਪਾਣੀ ਖੈ, ਲੂਣ ਖੈ, ਅੱਗ ਨਾਲ ਤਿਆਰ ਹੁੰਦਾ, ਪੰਜਵਾਂ ਘਿਓ ਪਾਇਆ ਜਾਂਦਾ, ਤੇਰਾ ਸਰੀਰ ਤਾਂ ਇੰਨਾ ਨਿਕੰਮਾ ਹੈ ਕਿ ਜਦੋਂ ਕਿਤੇ ਇਹ ਦੇਵਤੇ ਵੀ ਤੇਰੇ ਸਰੀਰ ਚ ਮਿਲਦੇ ਨੇ ਤੇ ਉਹ ਵੀ ਗੰਦਗੀ ਦਾ ਰੂਪ ਹੋ ਜਾਂਦੇ। ਮੇਰੀ ਸਿਰਫ ਇੱਕ ਬੇਨਤੀ ਹੈ, ਕਈ ਜਨਮਾਂ ਤੋਂ ਆਏ ਇਸ ਮਕਸਦ ਨੂੰ ਮਨਾ ਤੂੰ ਪਹਿਚਾਣ, ਤੇਰੀ ਦੇਹੀ ਦਾ ਮਕਸਦ ਵਿਸ਼ੇ ਵਕਾਰ ਨਹੀਂ, ਤੇਰੀ ਦੇਹੀ ਦਾ ਮਕਸਦ ਖਾਣਾ ਪੀਣਾ ਨਹੀਂ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾ ਖੋਆ ਪਾਕ ਪਵਿੱਤ, ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿਤ, ਜਿਤ ਮੁਖ ਨਾਮ ਨਾ ਉਚੜੈ। ਹੁਣ ਉਹ ਵੀ ਦੇਹੀ ਹੈ, ਮੂੰਹ ਹੈ, ਜਿਸ ਮੂੰਹ ਵਿੱਚੋਂ ਨਾਮ ਨਹੀਂ ਨਿਕਲਦਾ, ਜਿਤ ਮੁਖ ਨਾਮ ਨਾ ਉਚੜੈ। ਮਹਾਰਾਜ ਕਹਿੰਦੇ ਨੇ ਉਸ ਮੂੰਹ ਦੇ ਉੱਤੇ ਇਸ ਤਰ੍ਹਾਂ ਥੁੱਕਾਂ ਪੈਂਦੀਆਂ ਨੇ ਜਿਵੇਂ ਗੰਦਗੀ ਨੂੰ ਵੇਖ ਕੇ ਕੋਈ ਥੁੱਕ ਜਾਂਦਾ ਹੈ। ਅਰਥ ਇਹੀ ਨੇ ਨਾ। ਮਹਾਰਾਜ ਕਹਿੰਦੇ ਨੇ ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿਤ, ਜਿਤ ਮੁਖ ਨਾਮ ਨਾ ਉਚੜੈ, ਬਿਨ ਨਾਮੈ ਰਸ ਖਾਹੇ, ਨਾਨਕ ਏਵੈ ਜਾਣੀਐ, ਤਿਤ ਮੁਖ ਥੁੱਕਾਂ ਪਾਹੇ। ਪਰ ਇੱਥੇ ਹਜ਼ੂਰ ਨੇ ਇੱਕ ਬਖਸ਼ਿਸ਼ ਕੀਤੀ ਸਾਨੂੰ, ਫੁਰਮਾਇਓ ਨੇ ਕਿ ਆਏ ਅਨਕ ਜਨਮ ਭ੍ਰਮ ਸ਼ਰਨੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਨੇਕਾਂ ਜਨਮਾਂ ਵਿੱਚੋਂ ਭਟਕਦੇ ਹੋਏ ਭਟਕਦੇ ਹੋਏ ਅੱਜ ਮਾਨਵ ਦੇਹੀ ਮਿਲੀ, ਤੇ ਇਸ ਦੇਹੀ ਵਿੱਚ ਤੁਸੀਂ ਸਾਨੂੰ ਇੰਨੀ ਕੁ ਸੂਝ ਦੇ ਦਿੱਤੀ ਕਿ ਇਸ ਦੇਹੀ ਅੰਦਰ ਤੇਰੀ ਦਿੱਤੀ ਕੋਈ ਸਮਤ ਨਾਲ ਅੱਜ ਤੇਰੇ ਚਰਨਾਂ ਦੀ ਸ਼ਰਨ ਵਿੱਚ ਆ ਪਹੁੰਚੇ, ਤੇ ਕਿਰਪਾ ਕਰੋ ਤੇਰੀ ਸ਼ਰਨ ਵਿੱਚ ਆਇਆ ਤੇ ਆਪਣੀ ਸ਼ਰਨ ਵਿੱਚ ਰੱਖ ਕੇ ਸਾਡੇ ਉੱਤੇ ਇੰਨੀ ਕੁ ਬਖਸ਼ਿਸ਼, ਇੰਨੀ ਕੁ ਮਿਹਰ ਜ਼ਰੂਰ ਕਰ ਦੇਵੋ।
ਉਦਾਰ ਦੇਹ ਅੰਧ ਕੂਪ ਤੇ ਲਾਵਾਹੋ ਆਪਣੀ ਚਰਣੀ।
ਉਧਰ ਦੇਹ ਅੰਧ ਕੂਪ ਤੇ, ਕੂਪ ਦਾ ਅਰਥ ਹੈ ਖੂਹ, ਅੰਧ ਕੂਪ ਅੰਨਾ ਖੂਹ। ਕਹਿੰਦੇ ਨੇ ਇਸ ਦੇਹੀ ਨੂੰ ਜਿਹੜੀ ਬੜੀ ਕੀਮਤੀ ਹੈ ਇਹ ਅੰਨੇ ਖੂਹ ਵਿੱਚ ਡਿੱਗੀ ਪਈ। ਇੱਕ ਕਿਰਪਾ ਕਰੋ ਮਾਲਕ ਜੀ, ਇਸ ਦੇਹੀ ਨੂੰ ਅੰਨੇ ਖੂਹ ਦੇ ਵਿੱਚੋਂ ਬਚਾ ਲਵੋ। ਹੁਣ ਅੰਨਾ ਖੂਹ, ਹਨੇਰਾ ਖੂਹ ਸ਼ਬਦ ਵਰਤ ਲਈਏ, ਇਹਦੇ ਜੇ ਹੋਰ ਸੌਖੇ ਅਰਥ ਸਮਝਣੇ ਨਾ, ਤੇ ਇਹਦਾ ਮਤਲਬ ਦੇਹੀ ਜਿਹੜੀ ਹੈ ਇਹ ਵਿਸ਼ੇ ਵਕਾਰਾਂ ਦੇ ਹਨੇਰੇ ਵਿੱਚ ਡਿੱਗੀ ਪਈ। ਹੁਣ ਕਿਰਪਾ ਕਰੋ ਇਹਨੂੰ ਬਚਾ ਲਵੋ। ਹੁਣ ਇਹ ਵੀ ਇੱਕ ਅਰਦਾਸ ਹੈ, ਤੇ ਸਤਿਗੁਰੂ ਕਿਰਪਾ ਕਰੇ ਜਦੋਂ ਕੋਈ ਪ੍ਰਭੂ ਦੀ ਸ਼ਰਨ ਵਿੱਚ ਜਾਂਦਾ ਤੇ ਉਦੋਂ ਹਕੀਕਤ ਵਿੱਚ ਉਹ ਅਰਦਾਸ ਹੀ ਇਹ ਕਰਦਾ ਕਿ ਮਾਲਕ ਤੂੰ ਕਿਰਪਾ ਕਰ ਮੇਰੀ ਇਸ ਦੇਹੀ ਨੂੰ ਬਚਾ ਦੇ। ਇੱਥੇ ਮੈਂ ਰੋਕ ਕੇ ਕੁਛ ਬੇਨਤੀਆਂ ਬਾਣੀ ਵਿੱਚੋਂ ਕਰਨੀਆਂ ਨੇ। ਦੇਖੋ ਸ਼ਰਨ ਵਰਗਾ ਸੁੱਖ ਕੋਈ ਨਹੀਂ, ਉਹਦੀ ਸ਼ਰਨ ਵੀ ਚਲੇ ਜਾਈਏ ਤੇ ਅਰਦਾਸ ਕਰੀਏ ਸਾਨੂੰ ਤੂੰ ਇਸ ਖੂਹ ਵਿੱਚੋਂ ਬਚਾ ਲੈ। ਤੇ ਗੁਰੂ ਸਾਹਿਬ ਨੇ ਖੁਦ ਬਾਣੀ ਚ ਅਰਦਾਸ ਕੀਤੀ। ਭਗਤ ਰਵਿਦਾਸ ਸਾਹਿਬ ਦੀ ਅਰਦਾਸ ਕਦੀ ਪੜੋ, ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹਾਥ ਵੀ ਕਾਨੋ, ਉਧਰ ਦੇਹ ਅੰਧ ਕੂਪ ਤੇ ਮੈਨੂੰ ਬਚਾ ਲੈ। ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹਾਥ ਵੀ ਕਾਨੋ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਹਮ ਕਈਅਤ ਕਲਜੂ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਇਨ੍ਹਾਂ ਪੰਜਾਂ ਨੇ ਮੇਰੇ ਮਨ ਨੂੰ ਵਿਗਾੜ ਦਿੱਤਾ, ਪਲ ਪਲ ਹਰਜੀ ਤੇ ਅੰਤਰ ਪਾਰਿਓ, ਖਿੰਨ ਖਿੰਨ ਕਰਕੇ ਇਨ੍ਹਾਂ ਪੰਜਾਂ ਨੇ ਰੱਬ ਤੋਂ ਦੂਰੀ ਬਣਾ ਦਿੱਤੀ। ਕਿਰਪਾ ਕਰ ਮੈਂ ਤੇਰੀ ਸ਼ਰਨ ਵਿੱਚ ਆਇਆ, ਤੂੰ ਮੈਨੂੰ ਰੱਖ ਲੈ। ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਹੁਣ ਵਕਾਰਾਂ ਤੋਂ ਬਚਣ ਦੀ ਅਸੀਂ ਗੱਲ ਸਾਰੀ ਪੁੱਛਣੇ ਵੀ ਕਾਮ ਤੋਂ ਕਿਵੇਂ ਬਚਿਆ ਜਾਏ, ਕ੍ਰੋਧ ਤੋਂ ਕਿਵੇਂ ਬਚਿਆ ਜਾਏ, ਇਹ ਪੰਜਾਂ ਵਕਾਰਾਂ ਤੋਂ ਕਿਵੇਂ ਬਚ ਸਕਾਂਗੇ। ਗੁਰਮੁਖੋ, ਨਾ ਤਾਂ ਅਕਲ ਨਾਲ ਕੋਈ ਬਚਿਆ ਜੇ, ਅਕਲ ਨਾਲ ਨਹੀਂ ਕੋਈ ਬਚਦਾ, ਨਾ ਕੋਈ ਹੱਠ ਨਾਲ ਬਚਿਆ। ਇਹ ਵੀ ਸ਼ਬਦ ਧਿਆਨ ਦੇ ਕੇ ਸੁਣਿਓ। ਹੱਠ ਕਰਕੇ ਬੰਦਾ ਦਬਾ ਲਏਗਾ ਆਪਣੀ ਐਨਰਜੀ ਨੂੰ, ਪਰ ਸੱਚ ਇਹ ਵੇ ਕਈ ਵਾਰੀ ਹੱਠ ਵਾਲਾ ਬੰਦਾ ਸ਼ਦਾਈ ਹੋਇਆ ਦੇਖਿਆ ਵਾਸ਼ਨਾ ਵਿੱਚ, ਨਾ ਇਹ ਅਕਲ ਨਾਲ ਕਾਬੂ ਆਉਂਦਾ, ਨਾ ਇਹ ਵਾਸ਼ਨਾ ਹੱਠ ਨਾਲ ਕਾਬੂ ਆਉਂਦੀ ਏ। ਮਹਾਰਾਜ ਕਹਿੰਦੇ ਨੇ ਇਹਨੂੰ ਬਦਲਣ ਦਾ ਇੱਕੋ ਤਰੀਕਾ ਹੈ ਕਿ ਜੇ ਤੇਰੇ ਕੋਲ ਪਰਮਾਤਮਾ ਦਾ ਚਿੰਤਨ ਆ ਜਾਏ ਤੇ ਉਹਦੇ ਨਾਲ ਕਾਬੂ ਜ਼ਰੂਰ ਹੋ ਜਾਂਦਾ ਇਹ ਵਾਸ਼ਨਾਵਾਂ। ਜੇ ਪਰਮਾਤਮਾ ਦੀ ਬੰਦਗੀ ਆ ਜਾਏ, ਇੱਥੇ ਦਾਸ ਨੇ ਪਿਛਲੇ ਦਿਨੀ ਇੱਕ ਅਰਜ਼ ਕੀਤੀ ਸੀ, ਉਹ ਸ਼ਬਦ ਮੈਂ ਇੱਥੇ ਅੱਜ ਪਹਿਲੀ ਵਾਰ ਕਹਿਣ ਲੱਗਾ ਕਿ ਸਾਡੀ ਬਾਡੀ ਦੀਆਂ ਦੇਹ ਦੀਆਂ ਚਾਰ ਜ਼ਰੂਰਤਾਂ ਬਹੁਤ ਅਹਿਮ ਨੇ। ਉਹਦੇ ਵਿੱਚ ਇੱਕ ਸਾਡੀ ਭੁੱਖ ਹੈ, ਦੂਸਰੀ ਸਾਡੀ ਪਿਆਸ ਹੈ, ਤੀਸਰੀ ਸਾਡੀ ਨੀਂਦ ਹੈ, ਤੇ ਚੌਥੀ ਇਨਸਾਨ ਨੂੰ ਚੰਬੜੀ ਹੋਈ ਵਾਸ਼ਨਾ ਹੈ। ਤਿੰਨ ਜਿਹੜੀਆਂ ਨੇ ਉਹਨਾਂ ਦੇ ਕਰਮ ਕਰਨ ਤੋਂ ਬਿਨਾਂ ਛੁਟਕਾਰਾ ਨਹੀਂ, ਉਹ ਕਰਮ ਕਰਨੇ ਹੀ ਪੈਣੇ ਨੇ। ਭੁੱਖ ਲੱਗੀ ਹੋਵੇ ਤੇ ਜੇਕਰ ਮੈਂ ਭੁੱਖ ਵਿੱਚ ਕਹਾਂ ਕਿ ਰੋਟੀ ਦਾ ਚੇਤਾ ਭੁੱਲ ਜਾਓ, ਰੋਟੀ ਦੀ ਯਾਦ ਛੱਡ ਦਿਓ, ਰੋਟੀ ਦਾ ਅੰਦਰ ਚਿੰਤਨ ਨਾ ਚੱਲਣ ਦਿਓ, ਜਿੰਨਾ ਮਰਜ਼ੀ ਰੋਟੀ ਦਾ ਚੇਤਾ ਭੁਲਾਵਾਂਗੇ, ਸਾਡੇ ਚੇਤੇ ਭੁਲਾਉਣ ਦੇ ਨਾਲ ਭੁੱਖ ਮਰਨੀ ਨਹੀਂ। ਯਾਦ ਰੱਖੋ, ਸਰੀਰ ਨੂੰ ਭੁੱਖ ਸਤਾਏਗੀ, ਰੋਟੀ ਦਾ ਚੇਤਾ ਭੁਲਾਇਆ ਨਹੀਂ ਭੁੱਖ ਮਰਨੀ। ਸੱਚ ਇਵੇਂ ਕਿ ਰੋਟੀ ਖਾਣ ਦਾ ਕਰਮ ਸਾਨੂੰ ਕਰਨਾ ਹੀ ਪਏਗਾ, ਭੋਜਨ ਛਕਣ ਦਾ ਕਰਮ ਕਰਾਂਗੇ ਤਾਂ ਭੁੱਖ ਪੁੱਜੇਗੀ, ਭੁੱਖ ਖਤਮ ਹੋਵੇਗੀ। ਹੁਣ ਪਿਆਸ ਲੱਗੀ ਏ ਤੇ ਇੱਕ ਇਨਸਾਨ ਪਿਆਸ ਵਿੱਚ ਪਾਣੀ ਦਾ ਚੇਤਾ ਭੁਲਾਉਣ ਲੱਗ ਪਵੇ ਕਿ ਚਲੋ ਪਾਣੀ ਯਾਦ ਵਿੱਚੋਂ ਕੱਢ ਦਿਓ, ਪਾਣੀ ਨੂੰ ਜ਼ਿਹਨ ਵਿੱਚੋਂ ਕੱਢ ਦਿਓ, ਪਾਣੀ ਦਾ ਚੇਤਾ ਭੁਲਾਇਆ ਪਿਆਸ ਨਹੀਂ ਬੁੱਝਣੀ, ਪਾਣੀ ਪੀਣ ਵਾਸਤੇ ਕਰਮ ਕਰਨਾ ਪਏਗਾ। ਜੇ ਭੁੱਖ ਵਿੱਚ ਰੋਟੀ ਨਹੀਂ ਖਾਏਗਾ, ਚੇਤਾ ਭੁਲਾਏਗਾ ਤੇ ਮੌਤ ਦੇ ਮੂੰਹ ਵਿੱਚ ਜਾਏਗਾ। ਪਿਆਸ ਵਿੱਚ ਪਾਣੀ ਨੂੰ ਇਗਨੋਰ ਕਰੇਗਾ, ਚੇਤੇ ਵਿੱਚੋਂ ਕੱਢੇਗਾ ਤੇ ਤੜਪ ਤੜਪ ਕੇ ਮਰੇਗਾ, ਕਿਉਂਕਿ ਚੇਤਾ ਭੁਲਾਉਣ ਨਾਲ ਪਿਆਸ ਨਹੀਂ ਬੁੱਝਦੀ। ਨੀਂਦ ਆਈ ਏ ਤੇ ਆਦਮੀ ਕਹਿ ਮੈਂ ਬਿਸਤਰੇ ਦਾ ਚੇਤਾ ਭੁਲਾ ਦੇਣਾ, ਆਪਣੇ ਬੈਡਰੂਮ ਦਾ ਚੇਤਾ ਭੁਲਾ ਦੇਣਾ, ਮੰਜੇ ਦਾ ਚੇਤਾ ਭੁਲਾ ਦੇਣਾ। ਯਾਦ ਰੱਖਿਓ, ਮੰਜੇ ਦਾ ਚੇਤਾ ਭੁਲਾਇਆ ਨੀਂਦ ਨਹੀਂ ਜਾਣੀ, ਨੀਂਦ ਤਾਂ ਫਿਰ ਵੀ ਆਵੇਗੀ, ਬੰਦਾ ਭਾਵੇਂ ਸੂਲਾਂ ਉੱਤੇ ਵੀ ਲੇਟਿਆ ਹੋਵੇ, ਨੀਂਦ ਉੱਥੇ ਵੀ ਹੁੰਦੀ। ਨੀਂਦ ਦਾ ਕਰਮ ਕਰਨਾ ਪੈਣਾ। ਇਹ ਤਿੰਨ ਨੇ, ਭੁੱਖ ਲੱਗੇ, ਭੋਜਨ ਖਾਣਾ ਪਏਗਾ, ਪਿਆਸ ਲੱਗੀ, ਪਾਣੀ ਪੀਣਾ ਪਏਗਾ, ਨੀਂਦ ਆਈ ਤੇ ਸੌਣਾ ਪਏਗਾ। ਪਰ ਵਾਸ਼ਨਾ ਲਈ ਇਹ ਗੱਲ ਨਹੀਂ, ਰੋਟੀ ਤੋਂ ਬਿਨਾਂ ਬੰਦਾ ਮਰ ਸਕਦਾ, ਪਾਣੀ ਤੋਂ ਬਿਨਾਂ ਮਰ ਸਕਦਾ, ਨੀਂਦ ਨਾ ਪੂਰੀ ਹੋਵੇ ਤੇ ਸ਼ਦਾਈ ਹੋ ਸਕਦਾ। ਪਰ ਸੱਚ ਇਵੇਂ ਕਿ ਜਦੋਂ ਸਰੀਰ ਉੱਤੇ ਵਾਸ਼ਨਾਵਾਂ ਆਪਣਾ ਪ੍ਰਭਾਵ ਪਾਉਣ, ਉਦੋਂ ਗੁਰੂ ਨੂੰ ਚੇਤੇ ਕਰੇ ਤੇ ਵਾਸ਼ਨਾ ਦਾ ਚੇਤਾ ਭੁਲਾ ਦੇ ਤੇ ਬੰਦੇ ਨੂੰ ਆਤਮਕ ਜੀਵਨ ਮਿਲ ਜਾਂਦਾ, ਉਹਨਾਂ ਨੂੰ ਭੁਲਾਏ। ਆ ਕੀ ਸਾਰੀ ਖੇਡ, ਇਹੀ ਏ ਕਿ ਜਿੱਥੇ ਇਹਨਾਂ ਦਾ ਚਿੰਤਨ ਚੱਲ ਰਿਹਾ ਮਾਲਕ, ਉੱਥੇ ਤੇਰੇ ਚਰਨਾਂ ਚ ਅਰਦਾਸ ਹੈ, ਤੇਰੀ ਸ਼ਰਨ ਵਿੱਚ ਆਏ ਆ, ਇਸ ਦੇਹੀ ਨੂੰ ਬਚਾ ਦੇ। ਆਓ ਅਸੀਂ ਬਾਣੀ ਚੋਂ ਪ੍ਰਮਾਣ ਲੈ ਲਈਏ। ਰਵਿਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਮਨ ਮਾਇਆ ਕੈ ਹਾਥ ਬਿਕਾਨੋ, ਨਾਮਦੇਵ ਜੀ ਨੇ ਫੁਰਮਾਇਆ ਲੋਭ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੁੱਬੈ ਕੇਸ਼ਵਾਲ, ਉਧਰ ਦੇ ਕਾਇਆ ਡੁੱਬਦੀ ਪਈ ਹੈ, ਕਾਇਆ ਡੁੱਬੈ ਕੇਸ਼ਵਾਲ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਚ ਲਾ। ਬਾਬੇ ਫਰੀਦ ਸਾਹਿਬ ਨੇ ਕਿਹਾ ਸਰਵਰ ਪੰਕੀ ਖੇਕੜੋ, ਉਧਰ ਦੇਹੀ ਅੰਧਕੂਪ ਤੇ ਮਾਲਕ, ਤੂੰ ਕਿਰਪਾ ਕਰ ਇਸ ਦੇਹੀ ਨੂੰ ਬਚਾ ਦੇ। ਇਹ ਸੰਸਾਰ ਸਰੋਵਰ ਹੈ, ਸਰੀਰ ਮੇਰਾ ਪੰਛੀ ਦੀ ਤਰ੍ਹਾਂ ਹੈ ਤੇ ਇਹਨੂੰ ਪਛਾਣ ਵਾਲੇ 50 ਜਾਲ ਲਾ ਕੇ ਬੈਠੇ ਨੇ, ਮੈਂ ਆਪਣੀ ਅਕਲ ਨਾਲ ਨਹੀਂ ਬਚਣਾ, ਜੇ ਇਹਨਾਂ ਤੋਂ ਬਚ ਸਕਣਾ ਤੇ ਕੇਵਲ ਤੇਰੀ ਕਿਰਪਾ ਦੇ ਨਾਲ। ਸਰਵਰ ਪੰਕੀ ਖੇਕੜੋ, ਫਾਹੀ ਵਾਲ 50, ਇਹ ਤਨ ਲਹਿਰੀ ਗੱਡ ਥਿਆ ਸੱਚੇ, ਤੇਰੀ ਆਸ ਤੇਰੇ ਭਰੋਸੇ ਤੇ ਤੇਰੇ ਯਕੀਨ ਤੇ। ਮਹਾਰਾਜ ਕਹਿੰਦੇ ਨੇ ਤੂੰ ਉਹਦੀ ਸ਼ਰਨ ਵਿੱਚ ਬਹਿ, ਇੱਕ ਅਰਦਾਸ ਕਰ ਮੈਨੂੰ ਬਚਾ ਲੈ। ਇੱਕ ਦਾਸ ਇੱਥੇ, ਧੰਨ ਗੁਰੂ ਕਲਗੀਧਰ ਜੀ ਦੇ ਜੀਵਨ ਦੀ ਘਟਨਾ ਹੈ। ਹਜ਼ੂਰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ, ਚਮਕੌਰ ਦੀ ਗੜੀ ਵਿੱਚ ਤਿੰਨ ਆਪਣੇ ਪਿਆਰੇ, ਤੇ 2 ਲੱਖ ਤੇ ਜਿਗਰ ਸਾਹਿਬ ਅਜੀਤ ਸਿੰਘ ਤੇ ਸਾਹਿਬ ਜੁਝਾਰ ਸਿੰਘ ਉਹਨਾਂ ਨੇ ਬਾਪੂ ਦੀਆਂ ਅੱਖਾਂ ਦੇ ਸਾਹਮਣੇ ਪੁਰਜਾ ਪੁਰਜਾ ਕੱਟ ਮਰੇ ਦੇ ਸ਼ਲੋਕ ਦੀ ਵਿਆਖਿਆ ਕੀਤੀ। ਸ਼ਹਾਦਤ ਦਾ ਜਾਮ ਪੀਤਾ ਬਾਪੂ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਨਿਕਲ ਗਿਆ। ਮੈਂ ਜੋ ਅਸਲ ਬੇਨਤੀ ਕਰਨੀ ਹੈ ਵਿਸ਼ੇ ਤੋਂ ਥਿੜਕੇ ਨਹੀਂ ਕਿ ਮਾਲਕ ਤੂੰ ਬਚਾ ਲੈ ਸਾਡੀ ਦੇਹੀ ਨੂੰ। ਮਹਾਰਾਜ ਨਿਕਲੇ ਚਮਕੌਰ ਦੀ ਗੜੀ ਕੋਲੋਂ ਤੇ ਇੱਕ ਸ਼ਾਇਰ ਨੇ ਲਿਖਿਆ ਕਿ ਹਜ਼ੂਰ ਨੇ ਰਾਤ ਨੂੰ ਗੜੀ ਵੱਲ ਦੇਖ ਕੇ ਸ਼ਬਦ ਕਹੇ ਕਿ ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ। ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ। ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ ਮੈਂ ਸਿੰਘ ਸ਼ਹੀਦ ਕਰਾ ਚੱਲਿਆ। ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ ਕੋਲ ਅਜੀਤ ਜੁਝਾਰ ਬਿਠਾ ਚੱਲਿਆ। ਆਪਣੇ ਪੁੱਤਰ ਵੀ ਇੱਥੇ ਛੱਡ ਚੱਲੇ। ਹਜ਼ੂਰ ਮਾਛੀਵਾੜੇ ਗਏ। ਇੱਥੋਂ ਤੁਰਦੇ ਹੋਏ ਜਦੋਂ ਸੱਚੀ ਸਰਕਾਰ ਲੱਖੀ ਜੰਗਲ ਆਏ ਨੇ। ਦੇਖੋ ਇੱਕ ਕਵੀ ਦਰਬਾਰ ਪਾਉਂਟਾ ਸਾਹਿਬ ਦਾ ਹੈ, ਇੱਕ ਕਵੀ ਦਰਬਾਰ ਆਨੰਦਪੁਰ ਸਾਹਿਬ ਦਾ ਹੈ, ਇੱਕ ਕਵੀ ਦਰਬਾਰ ਲੱਖੀ ਜੰਗਲ ਦਾ ਹੈ। ਮਹਾਰਾਜ ਲੱਖੀ ਜੰਗਲ ਆਉਂਦੇ ਨੇ, ਸੰਗਤਾਂ ਨੂੰ ਪਤਾ ਲੱਗਦਾ ਤੇ ਸੰਗਤਾਂ ਵਾਹੋਦਾਈ ਚੋਜੀ ਪ੍ਰੀਤਮ ਦੇ ਬਾਦਸ਼ਾਹ ਦਰਵੇਸ਼ ਦੇ ਪੁੱਤਰਾਂ ਦੇ ਦਾਨੀ ਦੇ ਦੀਦਾਰ ਕਰਨ ਆਏ ਤੇ ਉਸ ਨੂੰ ਖਾਸ ਕਰਕੇ ਹਜ਼ੂਰ ਦੇ ਬਚਨਾਂ ਰਾਹੀਂ ਪੜ੍ਹਨੇ ਆ ਕਿ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਉ ਮਤੋ। ਜਦੋਂ ਹਜ਼ੂਰ ਆਏ ਸੰਗਤਾਂ ਦੀਦਾਰ ਵਾਸਤੇ ਉਮੜ ਉਮੜ ਕੇ ਆਈਆਂ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਉ ਮਤੋ ਨੇ। ਕਿਸੇ ਨਾਲ ਨਾ ਰਲੀ ਆਕਾਈ ਕੋਈ ਸ਼ੌਕ ਪਿਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਈਓ ਸ਼ੁਕਰ ਕੀਤੋ। ਕਹਿੰਦੇ ਨੇ ਹਜ਼ੂਰ ਜਦੋਂ ਲੱਖੀ ਜੰਗਲ ਆਏ ਇਸ ਤਰ੍ਹਾਂ ਸੰਗਤ ਉਮੜ ਉਮੜ ਕੇ ਆਈ, ਕੋਈ ਕਿਸੇ ਨੂੰ ਨਾਲ ਰਲਾਉਂਦਾ ਨਹੀਂ। ਬਜ਼ੁਰਗ ਕੀ ਬੱਚੇ ਕੀ ਬੀਬੀਆਂ ਕੀ ਹਰ ਇੱਕ ਦੀ ਤੀਬਰ ਤੰਗ ਹੈ ਕਿ ਮੈਂ ਪੁੱਤਰਾਂ ਦੇ ਦਾਨੀ ਦੇ ਜਾ ਕੇ ਪਹਿਲਾਂ ਦੀਦਾਰ ਕਰਾਂ। ਮੈਂ ਅਰਜ਼ ਕੀਤੀ ਮੈਂ ਆਉਣਾ ਵਿਸ਼ੇ ਵਿੱਚ ਹੀ ਹੈ। ਹੁਣ ਉੱਥੇ ਹਜ਼ੂਰ ਦੇ ਚਰਨਾਂ ਵਿੱਚ ਢਾਡੀ ਵੀ ਆ ਗਏ, ਉੱਥੇ ਕਵੀ ਵੀ ਆਏ, ਉਹ ਕਵੀ ਜਿਨ੍ਹਾਂ ਪਾਉਂਟਾ ਸਾਹਿਬ ਦਾ ਨਜ਼ਾਰਾ ਦੇਖਿਆ ਸੀ, ਉਹ ਕਵੀ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾਤਾਂ ਲਈਆਂ ਸਨ, ਉਹਨਾਂ ਵਿੱਚੋਂ ਇੱਕ ਕਵੀ ਜੋ ਸ਼੍ਰੋਮਣੀ ਕਮੇਟੀ ਨੇ ਵੀ ਇੱਕ ਕਿਤਾਬ ਛਾਪੀ ਹੈ ਉਹਦੇ ਵਿੱਚ ਉਸ ਕਵੀ ਦਾ ਜ਼ਿਕਰ ਹੈ, ਬਿਹਾਰੀ ਕਵੀ। ਉਹ ਆਇਆ ਉਹਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕੀਤੇ। ਉਹਨੇ ਕਦੀ ਹਜ਼ੂਰ ਦੇ ਸਾਹਿਬਜ਼ਾਦੇ ਨਾਲ ਦੇਖੇ ਸਨ, ਪਰ ਅੱਜ ਉਹਦਾ ਇੰਨਾ ਅੰਦਰ ਤਬਦੀਲ ਹੋ ਚੁੱਕਾ ਹੈ। ਉਹਨੇ ਜਿਹੜੀ ਕਵਿਤਾ ਦੀਆਂ 4 ਸਤਰਾਂ ਕਹੀਆਂ ਤੇ ਮੇਰਾ ਖਿਆਲ ਇਹ ਸ਼ਬਦ ਦੀ ਵਿਆਖਿਆ ਲਈ ਮੈਂ ਉਹਨੂੰ ਵਰਤ ਰਿਹਾ ਕਿ ਹੇ ਪ੍ਰਭੂ ਤੂੰ ਕਿਰਪਾ ਕਰ, ਇਸ ਦੇਹੀ ਨੂੰ ਬਚਾ ਦੇ, ਖੂਹ ਦੇ ਵਿੱਚ ਡਿੱਗੀਏ, ਇਹ ਦਾਗਾਂ ਨਾਲ ਭਰ ਚੁੱਕੀ ਹੈ। ਉਹ ਕਵੀ ਉੱਠਿਆ, ਉਸਨੇ ਹਜ਼ੂਰ ਨੂੰ ਮੁਖਾਤਬ ਕਰਕੇ 4 ਸਤਰਾਂ ਕਹੀਆਂ। ਉਹਨੇ ਕਿਹਾ ਮੈਂ ਕੁਛ ਮੰਗਣ ਨਹੀਂ ਆਇਆ, ਮੈਨੂੰ ਅੱਜ ਦੁਨੀਆਂ ਦਾ ਕੋਈ ਇਨਾਮ ਨਹੀਂ ਚਾਹੀਦਾ, ਬਸ ਇੱਕ ਕਿਰਪਾ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਜੀ, ਮੈਂ ਤੇਰੇ ਦਰ ਤੇ ਆਇਆ। ਉਹ ਸ਼ਬਦ ਉਹਨਾਂ ਵਰਤੇ ਕੀ ਸਨ, ਕਹਿਣ ਲੱਗੇ ਚਾਦਰ ਮੈਲੀ ਤੇ ਸਾਬਣ ਥੋੜਾ। ਜਦੋਂ ਮੈਂ ਦੇਖਣਾ ਮੇਰੀ ਸਰੀਰ ਰੂਪੀ ਚਾਦਰ ਦਾਗਾਂ ਨਾਲ ਭਰੀ ਹੈ, ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਮੇਰੇ ਕੋਲ ਕੀ ਸ਼ਕਤੀ ਮੈਂ ਆਪਣੀ ਦੇਹੀ ਨੂੰ ਆਪਣੇ ਅੰਦਰ ਨੂੰ ਧੋ ਸਕਾਂ। ਸੱਚ ਇਹ ਵੇ ਗੁਰਮੁਖੋ, ਕੇਵਲ ਸੱਚੇ ਦੀ ਆਸ ਤੇ ਸਿਮਰਨ ਹੀ ਇਸ ਖੂਹ ਚੋਂ ਬਚਾ ਸਕਦਾ, ਆਪਣੀ ਅਣਕ ਅਕਲ ਸਿਆਣਪ ਨਾਲ ਨਹੀਂ। ਚਾਦਰ ਮੈਲੀ ਤੇ ਸਾਬਣ ਥੋੜਾ, ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਦਾਗਾਂ ਦੀ ਕੋਈ ਕੀਮਤ ਨਾਹੀਂ, ਮੈਂ ਕਿਉਂ ਕਰ ਖੱਛੀ ਹੋਵਾਂ। ਕਹਿਣ ਲੱਗੇ ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ, ਮੈਂ ਸੱਚੇ ਸਾਬਣ ਧੋਵਾਂ, ਤੂੰ ਕਿਰਪਾ ਕਰ ਆਪਣੇ ਨਾਮ ਦਾ ਸਾਬਣ ਬਖਸ਼ ਦੇ ਤਾਂ ਜੋ ਮੈਂ ਅੰਦਰ ਨੂੰ ਧੋ ਸਕਾਂ। ਅਰਜ਼ ਕਰਾਂ ਕਿ ਇਹ ਅੰਦਰ ਵਾਲਾ ਕਈ ਜਨਮਾਂ ਦਾ ਆਇਆ, ਅੱਜ ਇਹ ਦੇਹੀ ਖੂਹ ਵਿੱਚ ਡਿੱਗੀ ਪਈ ਹੈ ਜਿਹੜੀ ਸਿਮਰਨ ਤੋਂ ਵਿਰਵੀ ਏ, ਪਰ ਮੈਂ ਬੇਨਤੀ ਕਰਾਂ ਅੱਜ ਵੀ ਬੰਦਾ ਡਿੱਗਾ ਹੋਇਆ ਵੀ ਪੁਕਾਰ ਕਰੇ कि मालक उधर दे, तू कृपा कर, अंधकूप ते लावो अपनी चरनी, मैनू इस अन्ने खूह चो बचा लै, पुज बिल वीर ब्रह्म सुख सागर गर्त परत गे लेहो अंगुरिया। तन गुरु अर्जुन देव जी, पुज बल वीर ब्रह्म सुख सागर गर्त परत गे लेहो अंगुरिया। तन गुरु अर्जुन साहब कहते हैं अकाल पुरख वाहगुरु जी, भारियां पुजावां वाले, बाहां दी शक्ति वाले ब्रह्म सागर जी, मैं अज पिंगला ते बोला ते गुंगा तेरे दर ते आ डिगा, एक कृपा कर, मैनू इस डिगे होए दी उंगल पकड़ के मैनू इस चिक्कड़ विचों बचा लै। पुजबल वीर ब्रह्म सुख सागर गर्त परत गे लो अंगुरिया, सरवण ना सुरत नैन सुंदर नाही, आरत द्वार रटत पिंगुरिया, मेरियां अखां भी नहीं, मेरे कन भी नहीं, मेरे ते पैरां विच चलन दी शक्ति भी नहीं, पंगलावा तेरे दर ते आया मैनू कृपा करके बचा लै। पहलियां दो तुकां सन अज दे हुक्म दियां कि हे अकाल पुरख वाहगुरु जी, अनेकां जन्मां विचों अनेकां शरीर बदलदे बदलदे अज मानव देही विच आए हां, ते इस देही विच भी खूह विच डिगे पए, हनेरे च होई जाने आ ना, ये पता ही नहीं कि मैं पहुंचना कित्थे है, मेरी जिंदगी का मकसद की है। पर अकाल पुरख वाहगुरु जी एक कृपा करो, तुसी इस देही नू खूह तो बचा लवो ते बचा के लावो अपनी चरनी, सानू वासनावां तो मुक्त करके अपने चरणा नाल जोड़ लवो।
रहाओ ज्ञान ध्यान किश कर्म ना जाना, ना है ना निर्मल करनी।
हुण देखो एदी लड़ी बनाईए पवित्र शब्द दी, सतगुरु ने कहा भी कई जन्मां तो भटक दे आए, दूजा बचन क्या भी अंधकूप विच डिगे आ ते अपनी चरनी ला लो, तेरी शरण आए हैं। हुण जिन्हें शरण आउणा वो सब तो पहला अपनी खंगता नूं वड्ढण दा यतन करे। जे शरण विच आ के कहे मेरे कोल तां ज्ञान बड़ा है, मेरे कोल तां ध्यान बड़ा है, मैं तां बहुत जानकारी रखना, जे तेरे कोल जानकारी सी फिर घर बैठ, जदों गुरु कोल आउणा अपना ज्ञान अपना ध्यान अपनी सियाणप अपनी अकल अपनिया चतुराईयां अपनिया मन दियां घुंतरां नूं बाहर छड के आ, क्योंकि शरण विच आउंदा ही इवें जिहड़ा अपने आप नूं मेट दिंदा है। महाराज जी ने देखो शब्द की वरते, ज्ञान ध्यान किछ कर्म ना जाना, मेरे कोल कोई ज्ञान नहीं, मेरे कोल कोई ध्यान नहीं, मेरे कोल कोई चंगे कर्म नहीं। महाराज ज्ञान ध्यान किछ कर्म ना जाना, नाहिन नहीं मेरे कोल की निर्मल करनी, मेरे कोल इखलाक भी चंगा नहीं, मेरे कोल जीवन भी चंगा नहीं, मैं काश दा दावा कर। यही तो सतगुरु दे घर दी वडियाई है। पिछले दिन ही दास बेनती कर रहा सी कि जदों जदों किसे नू भगती दा रस मिलदा है ते सच एवे त्यों त्यों अपना दावा छड्डन लग पैंदा है, वो दावा नहीं करता कि मेरे कोल ज्ञान है मेरे कोल ध्यान है। अज तां बंदा शरण विच जा के भी अपनी पंड सट्टन नू तैयार नहीं, हंकार दी पंड नहीं छड्डन नू तैयार, वो तां गुरु कोल जाके भी कहिंदा हम बड कब कुलीन हम पंडित। महाराज कहिंदे ने शरण च नहीं गया, ये हंकार दे चबूतरे ते खलोता बोलदा पे, ये अजे झुकया नहीं। ते रात भी मैं अर्ज करके आया, असी कथा उच्चे बैठ के करने हां, याद रखो जो बोलने पाया वो उच्चे बैठ के, ते जिदन इनू कमाना उदन नीवी थां ते झोके कमाना पैना, कमाया झोके जांदा है। हुण वो इन्ना ज्ञान लई बैठा कि मैं कवि बड़ा वड्डा, गुरु साहब कहिंदे ने मेरे कोल कोई ज्ञान नहीं, उन्हें कह दिता मैं विद्वान बहुत वड्डा, हम बड कब कुलीन खम पंडित खम जोगी सन्यासी, ज्ञानी गुणी सूर खम दाते ए बुद्ध कब है ना ना सी मालक, कोई मेरा दावा नहीं, मैं कवि नहीं मैं ज्ञानी नहीं। ते अज हालात ऐसे बने पे ने जेड़ी साडे सिखां चलदी पई ना विद्वाना दी कोल, मैं बख्श दे उहदे किसे ते तर्क नहीं, कईआं थावां ते पिछों चाबी भरी आउंदी। अज जिवें भाई साहब कीर्तन करके गए ना, ਉਹਨਾਂ ਜੇ ਸਾ ਦੱਬਣਾ ਤੇ ਸਾ ਹੀ ਨਿਕਲਣਾ ਨਾ, ਜੇ ਰੇ ਦੱਬਣਾ ਤੇ ਰੇ ਹੀ ਨਿਕਲਣਾ. ਹੁਣ ਰੇ ਦੱਬਿਆਂ ਨੀ ਥੋੜਾ ਆ ਜਾਣੀ ਆਵਾਜ਼, ਉਹ ਸੱਤ ਸੁਰਾਂ ਜਿਹੜੀਆਂ ਜਿਹੜੀਆਂ ਦੱਬਣਗੇ ਉਹ ਹੀ ਨਿਕਲੇ ਨੇ. ਤੇ ਸੱਚ ਇਹ ਜੇ ਅੱਜ ਵਿਦਵਤਾ ਵੀ ਇਹ ਬਣ ਚੁੱਕੀ ਏ, ਜੋ ਕੁਝ ਪਿੱਛੋਂ ਧੜੇਬੰਦੀ ਕਹਿੰਦੀ ਏ, ਚਾਬੀ ਚਾੜ ਦਿੰਦੀ ਏ, ਉਹ ਸ਼ਬਦ ਇੱਕ ਪਾਸੇ ਰਹਿੰਦਾ, ਬਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਜੋ ਮੂੰਹ ਚਾਹੀਦਾ ਬੋਲੀ ਜਾਂਦੇ. ਉਹ ਗੁਰਮੁਖੋ ਇਹ ਗਿਆਨ ਹੈ. ਮੈਨੂੰ ਭਾਈ ਵੀਰ ਸਿੰਘ ਦੀ ਉਹ ਸਤਰ ਚੇਤੇ ਆਉਂਦੀ ਏ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਜਾਣਿਆ ਬੋਧਕ ਤਲ. ਆਤਮਕ ਤੌਰ ਤੇ ਜਿੱਦਣ ਕੋਈ ਜਾਣ ਲੈਂਦਾ, ਸਭ ਤੋਂ ਪਹਿਲੀ ਇਹ ਗੱਲ ਕਹਿੰਦਾ, ਮੈਨੂੰ ਕੁਛ ਵੀ ਨਹੀਂ ਆਉਂਦਾ. ਆ ਬਾਬੇ ਨਾਨਕ ਨੂੰ ਪੁੱਛੋ, ਜਿਹੜਾ ਗੁਰ ਪਰਮੇਸ਼ਰ ਨੇ ਨਾ, ਉਹ ਕਹਿੰਦੇ ਨੇ, ਨਾ ਕੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਭਇਆ, ਪਰਣਵਤ ਨਾਨਕ ਤਿਨਕੀ ਸ਼ਰਨਾ, ਜਿੰਤੂ ਨਾਹੀ ਵਿਸਰਿਆ. ਮੈਨੂੰ ਕੁਛ ਵੀ ਨਹੀਂ ਆਉਂਦਾ. ਸੋਈ ਅਜਾਨ ਕਹੇ ਮੈਂ ਜਾਣਾ, ਸਭ ਤੋਂ ਵੱਡਾ ਮੂਰਖ ਹੋਵੇ ਜਿਹੜਾ ਕਹਿੰਦਾ ਮੈਨੂੰ ਜਾਣਕਾਰੀ ਹੋ ਗਈ. ਮੈਂ ਸ਼ਬਦ ਕਹਾਂ, ਭਾਈ ਸਾਹਿਬ ਨੇ ਕਿਹਾ, ਕੁਛ ਜਾਣਿਆ ਆਖਿਆ ਜਾਣ ਲਿੱਤਾ, ਕੁਝ ਨਾਂ ਵੀ ਆਪਣਾ ਬਣਾ ਲਿੱਤਾ. ਉਹ ਧਿਆਨ ਉਸ ਦੇ ਵਿੱਚ ਨਾ ਰਤੀ ਰਹਿਆ ਜਿਹਦੇ ਗਿਆਨ ਦੀਆਂ ਗੱਲਾਂ ਕਰਨੇ ਆ, ਉਹ ਧਿਆਨ ਵਿੱਚ ਹੈ ਹੀ ਨਹੀਂ. ਮੈਂ ਕਈ ਵਾਰੀ ਬੇਨਤੀ ਕਰਨਾ, ਜਿਹਦੀ ਗੱਲ ਕੀਤੀ ਜਾਂਦੀ ਉਹ ਤਾਂ ਗੈਰ ਹਾਜ਼ਰੇ, ਗੱਲਾਂ ਰੱਬ ਦੀਆਂ ਕਰਨੇ ਆ, ਤੇ ਕਰਦਿਆਂ ਹੋਇਆ ਅੰਦਰ ਪਰਮਾਤਮਾ ਵਰਤ ਨਹੀਂ ਰਿਹਾ. ਕਿਛ ਜਾਣਿਆ ਆਖਿਆ ਜਾਣ ਲਿੱਤਾ, ਕੁਛ ਨਾਂ ਵੀ ਆਪਣਾ ਬਣਾ ਲਿੱਤਾ. ਧਿਆਨ ਉਸ ਦੇ ਵਿੱਚ ਨਾ ਰਤੀ ਰਿਹਾ, ਆਲੇ ਭੁੱਲ ਦੇ ਵਿੱਚ ਟਿਕਾ ਦਿੱਤਾ. ਜਦੋਂ ਬਹਿਸ ਹੋਵੇ ਇੱਕੋ ਕਥਾ ਕਰਨੀ, ਉਦੋਂ ਗਿਆਨ ਦਾ ਢੋਲ ਵਜਾ ਦਿੱਤਾ. ਇਸ ਗਿਆਨ ਨਾਲੋਂ ਅਗਿਆਨ ਚੰਗਾ, ਲਗਾਤਾਰ ਜੇ ਧਿਆਨ ਲਗਾ ਦਿੱਤਾ ਉਹ ਪਿਆਰੇ ਹੋਏ ਦੇ ਨਾਲੋਂ ਤਾਂ ਉਹ ਧਿਆਨ ਹੀ ਚੰਗਾ, ਜੇ ਅੰਦਰ ਸਿਮਰਨ ਚੱਲ ਪਏ. ਪਰ ਹੈ ਇਹ ਹੀ, ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ, ਦੁਨੀਆਂ ਵਾਜੇ ਜੇ, ਇਹ ਸਲੋਕ ਆਉਂਦਾ ਹੈ, ਆ ਵਾਜੇ ਹੀ ਨਾ. ਮੈਂ ਸਾਂ ਉਦਾਹਰਨ ਵਾਜੇ ਦੀ ਲਈਏ, ਇਹ ਵਾਜੇ ਦੀ ਉਦਾਹਰਨ ਬਾਣੀ ਵਿੱਚੋਂ ਹੈ. ਜਿਹੋ ਜੀ ਸੁਰ ਦੱਬਣੀ ਉਹ ਕੁਝ ਬੋਲੀ ਜਾਣਾ. ਮਹਾਰਾਜ ਕਹਿੰਦੇ ਨੇ ਕਿ ਫਰੀਦਾ, ਦੁਨੀ ਵਜਾਈ ਵੱਜਦੀ, ਇਹ ਦੁਨੀਆਂ ਵਾਜੇ, ਕਿਸੇ ਦਾ ਵਜਾਇਆ ਵੱਜਦਾ ਪਿਆ. ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੇ ਨਾਲ, ਸੋਈ ਜੀ ਉਹ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ, ਜਿਹਦੇ ਸਿਰ ਤੇ ਰੱਬ ਖਲੋਤਾ ਹੋਵੇ ਉਹ ਕਿਸੇ ਦਾ ਵਜਾਇਆ ਨਹੀਂ. ਸੱਚ ਉਹਦੇ ਸਰੀਰ ਦਾ ਵਾਜਾ ਗੁਰੂ ਦਾ ਵਜਾਇਆ ਵੱਜਦਾ, ਪਰਮਾਤਮਾ ਦਾ ਵਜਾਇਆ ਵੱਜਦਾ ਹੈ. ਜੇ ਗੁਰੂ ਬੋਲਦਿਆਂ ਕਹਿੰਦਾ, ਬੋਲ ਆਇਆ ਬੋਲੀ ਤੇਰਾ, ਜੋ ਤੂੰ ਬੁਲਾਵੇਂਗਾ ਮੈਂ ਪ੍ਰਕਰਨ ਵਿੱਚ ਰਹਾਂ. ਇੱਥੇ ਪਹਿਲੀ ਗੱਲ, ਜਿਹਨੇ ਸ਼ਰਨ ਵੀ ਜਾਣੇ ਉਹ ਇਹ ਕਹਿਦਾ ਮੇਰੇ ਕੋਲ ਗਿਆਨ ਨਹੀਂ. ਉਹ ਗਿਆਨੀ ਫਸ ਜਾਂਦੇ ਜੇ, ਤੇ ਜਿਹੜਾ ਅਗਿਆਨੀ ਬਣ ਕੇ ਮੱਥਾ ਟੇਕ ਦਿੰਦਾ ਉਹ ਸਭ ਕੁਝ ਲੈ ਜਾਂਦਾ ਹੈ. ਕਿਉਂਕਿ ਗਿਆਨੀ ਦਾ ਹੰਕਾਰ ਇੱਕ ਬੋੜ ਦੀ ਤਰ੍ਹਾਂ. ਆ ਮੈਂ ਬੋੜ ਸ਼ਬਦ ਤਾਂ ਵਰਤਿਆ, ਤੁਸੀਂ ਪੰਜਾਬ ਜਾਂ ਭਰ ਰਹਿੰਦੇ ਆ, ਆਮ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਵਿੱਚ ਹੁੰਦੀਆਂ ਨੇ, ਪਰ ਜਦੋਂ ਬੋੜ ਚੋਖਾ ਫੈਲ ਜਾਂਦਾ ਹੈ ਨਾ, ਉਹਦੀਆਂ ਜੜ੍ਹਾਂ ਟਾਣਾਂ ਵਿੱਚੋਂ ਵੀ ਨਿਕਲਣ ਲੱਗ ਪੈਂਦੀਆਂ. ਤੇ ਸੱਚ ਇਵੇਂ ਗਿਆਨੀ ਦਾ ਹੰਕਾਰ ਲੁਕਦਾ ਨਹੀਂ, ਉਹਦੇ ਸ਼ਬਦਾਂ ਦੀਆਂ ਟਾਹਣੀਆਂ ਵਿੱਚੋਂ ਵੀ ਉਹਦੇ ਹੰਕਾਰ ਦੇ ਅੱਖਰ ਬਾਹਰ ਨਿਕਲਦੇ ਨੇ. ਮਹਾਰਾਜ ਕਹਿੰਦੇ ਨੇ ਜੇ ਸ਼ਰਨ ਵੀ ਜਾਣਾ, ਫਿਰ ਪਹਿਲੀ ਗੱਲ ਇਹ ਕਹਿ ਦੇ ਮੈਨੂੰ ਗਿਆਨ ਕੋਈ ਨਹੀਂ, ਖਾਲੀ ਭਾਂਡਾ ਲੈ ਕੇ ਜਾ. ਜੇ ਪਹਿਲਾਂ ਹੀ ਤੂੰ ਭਰ ਕੇ ਤੁਰਿਆ, ਤੇਰੇ ਭਾਂਡੇ ਚ ਪੈਣਾ ਕੀ ਕਹਿ? ਭਾਂਡਾ ਤਾਂ ਭਰ ਕੇ ਲੈ ਗਿਆ. ਮੈਨੂੰ ਇਹ ਵੀ ਜਾਣਕਾਰੀ, ਮਹਾਰਾਜ ਜੀ ਨੇ ਕਿਹਾ, ਹਮ ਵੱਡ ਕਬ ਕੁਲੀਨ ਖਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰਖਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸ਼ੀ. ਪਰ ਇੱਥੇ ਮਹਾਰਾਜ ਕਹਿੰਦੇ ਨੇ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ. ਆਪਾਂ ਨੂੰ ਤਾਂ ਸਮਾਧੀ ਦਾ ਵੀ ਪਤਾ ਨਹੀਂ, ਧਿਆਨ ਦਾ ਵੀ ਪਤਾ ਨਹੀਂ, ਚੰਗੇ ਕਰਮ ਵੀ ਨਹੀਂ ਕਰਨੇ ਆਉਂਦੇ, ਚੰਗਾ ਆਚਰਣ ਵੀ ਨਹੀਂ. ਤੇ ਮਹਾਰਾਜ ਕਹਿੰਦੇ ਨੇ ਨਾਹਿਨ ਨਿਰਮਲ ਕਰਨੀ, ਲੋਕਾਂ ਨੂੰ ਭੁਲੇਖਾ ਪਿਆ ਪਰ ਮੇਰਾ ਜੀਵਨ ਵੀ ਉੱਚਾ ਨਹੀਂ. ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਅਬ ਮੈਂ ਕੌਣ ਉਪਾਓ ਕਰੂੰ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ. ਅਬ ਮੈਂ ਕੌਣ ਉਪਾਓ ਕਰੂੰ, ਹੁਣ ਕੀ ਉਪਾਅ ਕਰਾਂ, ਜੇ ਮਿਦ ਮਨ ਕੋ ਸੰਸਾ ਚੁੱਕੈ ਭਵ ਨਿਦ ਪਾਰ ਪਰੂੰ, ਜਨਮ ਪਾਏ ਕੱਚ ਭਲੋ ਨਾ ਕੀਨੋ, ਕੀ ਹੁਣ ਕਰਾਂ. ਜਦੋਂ ਫਹਿਰਿਸ਼ਤ ਦੇਖਣਾ ਆਪਣੇ ਕਰਮਾਂ ਦੀ, ਭਲਾ ਤਾਂ ਕੁਝ ਨਿਕਲਦਾ ਹੀ ਨਹੀਂ ਪਿਆ. ਹੁਣ ਹੈ ਤਾਂ ਸਾਡੇ ਸਾਰਿਆਂ ਕੋਲ ਲਿਸਟ ਪਈ ਨਾ, ਜੋ ਕੁਝ ਆਪਾਂ ਕੀਤਾ. ਕਿਹੜਾ ਬੰਦਾ ਜਿਹਨੂੰ ਆਪਣੇ ਮਨ ਦੀ ਕਰਤੂਤ ਦਾ ਪਤਾ ਨਹੀਂ? ਇਹ ਗੱਲ ਵੱਖਰੀ ਕਿ ਐਵੇਂ ਉਹ ਬਣਿਆ ਜਾਂਦਾ ਹੈ, ਆਪਣੇ ਆਪ ਨੂੰ ਭੋਲਾ ਜਿਹਾ ਬਣ ਕੇ ਤੁਰਿਆ ਫਿਰਦਾ, ਮਿਸਣਾ ਜਿਹਾ ਪਤਾ ਸਭ ਨੂੰ ਹੀ ਮੇਰੀ ਕਰਮ ਕਰਤੂਤ ਕੀ ਹੈ. महाराज कहने अब मैं कौन उपाव करूं जे विद मन को संसा चूके भवनिद पार परों जन्म पाए कछ भलो न कीनो ताते अदक डरो मन बच क्रम हर गुण नहीं गाए ज्ञान ध्यान किछ कर्म न जाना। कहने लगे मन बच क्रम हर गुण नहीं गाए यह जी सोच तरू गुरमत सुन बड़ी कथा सुनी कछ ज्ञान ना उपजियो अंदरों अनुभव ज्ञान पैदा नहीं होया गुरमत सन कछ ज्ञान ना उपजियो पश जो उदर भरो कहो नानक प्रभ बिरद पछानो तब खो पतत तरो। ज्ञान ध्यान महाराज कहने दोनों कुछ समझ नहीं किछ कर्म ना जाना मेरे कुल कर्म भी नहीं उथे पाठ ज्ञान ध्यान किछ कर्म ना जाना सार ना जाना तेरी तुक मिलती है ना सब ते वड्डा सतगुरु नानक जिन कर राखी मेरी इथे वे ज्ञान ध्यान किछ कर्म ना जाना ना ही निर्मल करनी ते मेरा आचरण भी उच्चा नहीं। हे मालक तेरे चरणा दी शरण विच आया ते हाथ जोड़ के ये मैं बेनती करदा हां
साध संगत कै अंचल लावा हो बिखमा नदी जाए तरणी।
एक कृपा मेरे ते करो वाहेगुरु जी साध संगत कै अंचल लावो मेनू साध संगत दे पल्ले नाल जोड़ दियो ओदे नाल जोड़ दियो। क्यों कहिंदे आ जिहड़ी बिखम नदी है ना संसार दी ये तरी नहीं जानी मेरे तो अपने आप। ज्ञान ध्यान किछ कर्म ना जाना ना हिन निर्मल करनी साध संगत कै अंचल लावो बिखम नदी जाए तरनी मेनू साध संगत दे लड़ ला दियो ता जो मैं ये बिखम नदी नू तर सका। ते साध संगत विच बड़ी वड्डी ताकत है अपनी अकल नाल नहीं कोई तरिया अपनी सियाणप नाल तां महाराज रोज कहिंदे ने कि दुखां सेती द्यो गया सूलां सेती रात खड़ा पुकार है पातनी बेड़ा कप्पर वात तेरा बेड़ा फिर डुब गई अज यही अर्थ ने पंजाबी ना दिन सारा भटकना च निकल गया रात चिंता दियां सूलां ते निकल गई दुखां सेती देव गया सूलां सेती रात खड़ा पुकार है पातनी गुरु खलोता कहिंदा देखो एक होर दिन डुब गया। सच ए जे मैं कई बार कहना अपने मन नूं असी कहना सूरज डुब गया मैं कहना यह तो बेचारा डुबदा ही नहीं किदन सूरज डुबिया ये जिदन का रब ने बनाया कदी नहीं डुबिया सिर्फ धरती की चाल ही है ना कि जेड़ा पासा एक पासे चानन एक पासे हनेरा किथे डुबदा इथे हुण चढ़िया ते यूरप विच जे आपां अमेरिका कनाडा की गल करांगे ते उथे हनेरा पसर रहा ते जदो उथे हनेरा है इथे चानने जदो इथे चानने उथे चानने ओ प्यारियो इथे हनेरा ते उथे चानन सूरज असल विच नहीं डुबदा जदो शाम नूं तू कहना सूरज डुब गया असल विच तेरी जिंदगी दा एक दिन डुब जांदा ओ तां फिर कल नूं चढ़ेगा पर तेरा दिन नहीं वापस आना। सूरज रोज बदलता नहीं ओ ही सूरज दोबारा चढ़दा पर जेड़ा तेरा दिन एक बारी निकल गया ना वह दोबारा नहीं आना। महाराज कहिंदे देख एक परमात्मा दे चरणा च अरदास कर साध संगत दे अंचल ला दियो ताई गुरु जी ने कहा मेरे माधो जी सत संगत मिले सो तरिया गुर प्रसाद परम पद पाया सूके काष्ट खरिया। कबीर जैसे महापुरखा ने कहा कि संतन संग कबीरा बिगड़ियो सो कबीर राम है कोई निबरियो साध संगत दा अंचल मिल जाए ते बिखम नदी तरी जा सकती है। पर इथे एक छोटी जी बेनती अज मेरी एक इच्छा सी आप नूं जरूर सांझी करन दी। कवि संतोख सिंह दे नां तो आप भली भांत जाणू हो जेड़े गुरमत साहित नूं पढ़न वाले ने ते मैं इस प्रकरण विच लै रहा कि जिन्ना मर्जी तेरे कोल ज्ञान होवे सियाणप होवे बस संगत विच हाथ जोड़ के संगत दा पल्लू पकड़ लै संगत दा बड़ा वड्डा दर्जा जे भावें साडे आगू लोग तां कह दे चलो संगत दी केड़ी गल है जी जिदी मर्जी जकारे छड़ा दिओ गुरु नहीं है कहिंदा। हुण गुरु दे अपने पुत्र दा रिश्ता है गुरु अर्जुन देव दे पुत्र गुरु हरगोबिंद साहिब दा रिश्ता है यह निजी मसला है परिवार का गुरु का पुत्र है उन्होंने परिवार का मसला है ਪਰ ਜਦੋਂ ਸੰਗਤ ਨੇ ਕਿਹਾ ਨਹੀਂ ਮਹਾਰਾਜ, ਉਹ ਕਹਿੰਦਾ ਸੀ ਕਿ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਦਿੱਤੀ। ਗੁਰੂ ਨੇ ਇਹ ਨਹੀਂ ਕਿਹਾ ਮੇਰੇ ਪੁੱਤਰ ਦਾ ਤੇ ਮੇਰੇ ਨਿੱਜ ਦਾ ਰਿਸ਼ਤਾ। ਕਹਿਣ ਲੱਗੇ ਜੋ ਸੰਗਤ ਨੇ ਕਹਿ ਦਿੱਤਾ ਉਹ ਹੀ ਸਾਨੂੰ ਪ੍ਰਵਾਨ ਹੈ। ਧਿਆਨ ਦਿਆ ਜੀ, ਅਸੀਂ ਇਸ ਨੁਕਤੇ ਨੂੰ ਸਮਝੀਏ। ਸੰਗਤ ਵਿੱਚ ਪ੍ਰਭ ਵੱਸਦਾ ਤੇ ਇੱਕ ਬੇਨਤੀ ਮੈਂ ਸਭ ਨੂੰ ਕਰਾਂਗਾ। ਠੀਕ ਹੈ, ਘਰਾਂ ਵਿੱਚ ਅਸੀਂ ਕੀਰਤਨ ਕਰਾਉਂਦੇ ਹਾਂ, ਸੁਸਾਇਟੀਜ਼ ਬਹੁਤ ਬਣੀਆਂ ਨੇ, ਤੇ ਸੁਣਨ ਵਾਲੇ ਗੁੱਸਾ ਨਾ ਮਨਾਇਓ। ਗੁਰਦੁਆਰਾ ਇੱਕ ਸੰਸਥਾ ਹੈ। ਹੁਣ ਦਿਨ ਬ ਦਿਨ ਗੁਰਦੁਆਰਾ ਕਮਜ਼ੋਰ ਹੁੰਦਾ ਜਾ ਰਿਹਾ। ਇਹਦਾ ਕਾਰਨ ਕੀ ਕਿ ਜਿਹੜੇ ਇਕੱਠ ਅੱਜ ਤੋਂ 20 ਸਾਲ ਪਹਿਲਾਂ ਗੁਰਦੁਆਰਿਆਂ ਵਿੱਚ ਹੁੰਦੇ ਸਨ, ਸ਼ਹਿਰਾਂ ਚ ਝਾਤੀ ਮਾਰ ਕੇ ਦੇਖੋ ਦਿਨ ਬ ਦਿਨ ਘੱਟਦੇ ਜਾਂਦੇ ਨੇ। ਅਸੀਂ ਥਾਂ ਥਾਂ ਤੇ ਕੀਰਤਨ ਕਥਾ ਕਰੋ, ਘਰ ਘਰ ਧਰਮਸ਼ਾਲ ਦਾ ਜ਼ਿਕਰ ਕਰਨੇ ਹਾਂ, ਪਰ ਇੱਕ ਥਾਂ ਐਸੀ ਜੀ ਜਿੱਥੇ ਸਾਰੇ ਬੈਠਦੇ ਸਾਂ, ਸਾਡੇ ਅੰਦਰ ਦੇ ਮਨ ਮਿਟਾਵ ਮਿਟਦੇ ਸਨ, ਸਾਡੇ ਅੰਦਰ ਅਕਸੁਰਤਾ ਪੈਦਾ ਹੁੰਦੀ ਸੀ। ਇੱਕ ਬੰਦੇ ਦਾ ਘਰ ਅਰਬਾਂ ਰੁਪਈਆਂ ਦਾ ਕੀਮਤੀ ਹੋਵੇ, ਜਿਹੜਾ ਆਨੰਦ ਗੁਰਦੁਆਰੇ ਦੀ ਕੱਖਾਂ ਦੀ ਛੱਤ ਵਿੱਚੋਂ ਆ ਜਾਣਾ, ਉਹ ਅਰਬਪਤੀ ਦੀ ਕੋਠੀ ਵਿੱਚ ਬੈਠ ਕੇ ਨਹੀਂ ਦੇ ਆਉਣਾ। ਗੁਰਦੁਆਰਾ ਗੁਰੂਦੁਆਰਾ ਹੋਏ ਸੋਝੀ ਪਾਏ ਸੀ। ਮੈਂ ਪ੍ਰਕਰਨ ਨੂੰ ਥੋੜਾ ਜਿਹਾ ਸੰਕੋਚਾਂ। ਦੇਖੋ, ਆਪਣੀ ਖੰਗਤਾਂ ਨੂੰ ਛੱਡੇ ਬੰਦਾ, ਸੰਗਤ ਨੂੰ ਬਹੁਤ ਕੁਝ ਸਮਝ। ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ। ਉਹ ਸੰਗਤ ਨੇ ਅਰਦਾਸ ਕੀਤੀ ਤੇ ਰਾਣੀ ਦੀ ਖੜਾਮ ਦੁਬਾਰਾ ਪੂਰੀ ਹੋ ਗਈ। ਸੰਗਤ ਦੀ ਅਰਦਾਸ ਕਦੀ ਗੁਰੂ ਨਹੀਂ ਜੇ ਮੋੜਦਾ ਹੁੰਦਾ, ਸੰਗਤ ਦੀ ਅਰਦਾਸ ਕਦੀ ਪਰਮਾਤਮਾ ਨਹੀਂ ਮੋੜਦਾ। ਕੀ ਕਾਰਨ ਕਿ ਆਦਮੀ ਚਲਾਣਾ ਕਰ ਜਾਂਦਾ ਤੇ ਅਸੀਂ ਇੱਕ ਵਾਰੀ ਅਰਦਾਸ ਚਿਖਾਂ ਤੇ ਕਰ ਦਿੱਤੀ, ਅਸਤੀਆਂ ਵਾਹਿਗੁਰੂ ਅੰਗੀਠਾ ਸਮੇਟਣ ਗਏ ਕਰ ਦਿੱਤੀ, ਘਰ ਅਖੰਡ ਪਾਠ ਦੀ ਕੀਤੀ, ਫਿਰ ਕਹਿੰਦੇ ਹਾਂ ਅੰਤਿਮ ਅਰਦਾਸ ਸੰਗਤੀ ਰੂਪ ਵਿੱਚ। ਉਹਦਾ ਮਤਲਬ ਵੀ ਇਹ ਵੀ ਬੰਦੇ ਨੇ ਹੋ ਸਕਦਾ ਗੁਨਾਹ ਇਤਨੇ ਕੁ ਕੀਤੇ ਹੋਣ, ਜਦੋਂ ਸੰਗਤ ਭਿੱਜ ਕੇ ਅਰਦਾਸ ਕਰੇ ਤੇ ਰੱਬ ਪਾਪੀ ਨੂੰ ਹੀ ਬਖਸ਼ ਦਿੰਦਾ। ਮਹਾਰਾਜ ਜੀ ਨੇ ਕਿਹਾ ਸਾਧ ਸੰਗਤ ਕਹਿ ਅੰਚਲ ਲਾਵੋ। ਭਾਈ ਸੰਤੋਖ ਸਿੰਘ ਨੂੰ ਮੈਨੂੰ ਤਾਂ ਯਾਦ ਆ ਗਿਆ, ਅੱਜ ਸੁਬਹਾ ਬੈਠਿਆਂ ਇਹ ਖਿਆਲ ਹੀ ਆ ਗਿਆ। ਭਾਈ ਸੰਤੋਖ ਸਿੰਘ ਉਹਨਾਂ ਦਾ ਸ੍ਰੀ ਗੁਰੂ ਨਾਨਕ ਪ੍ਰਕਾਸ਼, ਸ੍ਰੀ ਗੁਰਪ੍ਰਤਾਪ ਸੂਰੀ ਦੀ ਕਥਾ ਮੇਰਾ ਖਿਆਲ ਇੱਥੇ ਵੀ ਹੁੰਦੀ, ਇਤਿਹਾਸਕ ਸਥਾਨਾਂ ਤੇ ਹੁੰਦੀ। ਜਦੋਂ ਉਹਨਾਂ ਦੀ ਸ਼ੁਰੂਆਤ ਦੇਖਦੇ ਹਾਂ, ਪਿੰਡ ਉਹਨਾਂ ਦਾ ਤੁਹਾਡੇ ਨੇੜੀ ਹੈ, ਨੂਰ ਦੀ ਸਰਾਂ, ਜਿਹਨੂੰ ਕਿਲ੍ਹਾ ਸੰਤੋਖ ਸਿੰਘ ਆਪਾਂ ਕਹਿੰਦੇ। ਭਾਈ ਸੰਤੋਖ ਸਿੰਘ ਗਿਆਨੀ ਸੰਤ ਸਿੰਘ ਉਹਨਾਂ ਦੇ ਵਿਦਿਆਰਥੀ ਨੇ, ਜਿਨ੍ਹਾਂ ਨੇ ਸ਼ੇਰੇ ਪੰਜਾਬ ਨੂੰ ਕਹਿ ਕੇ ਹਰਿਮੰਦਰ ਸਾਹਿਬ ਆ ਸੋਨੇ ਦੀ ਸੇਵਾ। ਗਿਆਨੀ ਸੰਤ ਸਿੰਘ ਦੇ ਵਿਦਿਆਰਥੀ ਨੇ ਭਾਈ ਸੰਤੋਖ ਸਿੰਘ। ਉਹਨਾਂ ਨੇ ਹਿੰਦੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਪੰਜਾਬੀ, ਪਰ ਉਹਨਾਂ ਦੀ ਲਿਖਤ ਪੜੋ ਤੇ ਵਿੱਚ ਫਾਰਸੀ ਦੇ ਸ਼ਬਦ ਵੀ ਮਿਲਦੇ ਨੇ। ਸਿਆਣੇ ਇੰਨੇ ਸਨ ਕਿ ਤੁਸੀਂ 5 ਮਿੰਟ ਪਹਿਲਾਂ ਜਾ ਕੇ ਕਹੋ ਮੈਨੂੰ ਇਸ ਭਾਸ਼ਾ ਚ ਕਵਿਤਾ ਚਾਹੀਦੀ ਏ, ਕਿਸ ਰਸ ਚ ਚਾਹੀਦੀ ਏ, ਉਸੇ ਤਰ੍ਹਾਂ ਉਚਾਰ ਦਿੰਦੇ ਸਨ। ਮੈਂ ਪ੍ਰਕਰਨ ਵਿੱਚ ਸਿਰਫ ਰਹਿਣਾ ਚਾਹੁੰਦਾ। ਉਹ ਲਾਵੋ ਆਪਣੀ ਚਰਨੀ ਤੇ ਇੱਕ ਬਿਖਮ ਨਦੀ ਤੋਂ ਤਰਨ ਬਾਰੇ ਉਹਨਾਂ ਨੇ ਇੱਕ ਦੋ ਤੁਕਾਂ ਲਿਖੀਆਂ ਤੇ ਮੈਂ ਉਹਨਾਂ ਦੇ ਜੀਵਨ ਬਾਰੇ ਇੱਕ ਜ਼ਰੂਰ ਕਹਿਣਾ ਚਾਹੁੰਦਾ ਸਾਂ। ਉਹ ਇੱਥੋਂ ਵਿਦਿਆ ਲੈ ਕੇ ਗਏ, ਕਾਂਸ਼ੀ ਤੋਂ ਪੜ੍ਹ ਕੇ ਆਏ, ਉਹ ਬੁੜੀਏ ਪਿੰਡ ਚਲੇ ਗਏ, ਹਰਿਆਣੇ ਵਿੱਚ ਹੈ ਯਮੁਨਾਨਗਰ ਨੇੜੇ। ਉੱਥੇ ਉਹਨਾਂ ਨਿਰੰਤਰ ਸਿਮਰਨ ਕੀਤਾ, ਬੰਦਗੀ ਸੀ, ਸਿਮਰਨ ਕੀਤਾ। ਵਾਹਿਗੁਰੂ ਨੇ ਇੰਨੀ ਮਿਹਰ ਕੀਤੀ, ਪ੍ਰੇਰਨਾ ਦਿੱਤੀ ਆ ਗੁਰੂ ਇਤਿਹਾਸ ਲਿਖਣ ਦੀ। ਭਾਵੇਂ ਉਹ ਪਟਿਆਲੇ ਦੀ ਰਿਆਸਤ ਵਿੱਚ ਵੀ ਗਏ, ਫਿਰ ਕੈਥਲ ਗਏ, ਪਰ ਜਿਹੜੇ ਆਰੰਭਕ ਜੀਵਨ ਨੇ, ਵਿਦਵਾਨ ਬੜੇ ਨੇ, ਘਰ ਰੋਟੀ ਨਹੀਂ ਚੱਲਦੀ, ਲਿਆਕਤ ਬੜੀ ਏ ਪਰ ਘਰ ਛਕਣ ਨੂੰ ਕੁਛ ਨਹੀਂ। ਉਹਨਾਂ ਦੀ ਰਚਨਾ ਭਾਈ ਵੀਰ ਸਿੰਘ ਉਹਨਾਂ ਨੇ ਜਦੋਂ ਉਸ ਟੀਕੇ ਨੂੰ ਜਾਂ ਇਉਂ ਕਹਿ ਲਓ ਉਹਦੀਆਂ ਕੁਝ ਟਿੱਪਣੀਆਂ ਦਿੱਤੀਆਂ, ਤੇ ਉਹਨਾਂ ਨੇ ਪਹਿਲੀ ਇੱਕ ਪੋਥੀ ਲਿਖੀ ਸੀ ਕਵੀ ਜੀ ਦੇ ਜੀਵਨ ਬਾਰੇ। ਉਹ ਕਹਿੰਦੇ ਨੇ ਉਹਨਾਂ ਦੀ ਲਾਇਬ੍ਰੇਰੀ ਵਿੱਚੋਂ ਇੱਕ ਕਵਿਤ ਮਿਲਿਆ ਤੇ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦਿਨਾਂ ਦਾ ਜ਼ਿਕਰ ਕੀਤਾ।